ਕਰਨਾ ਮੈਂ ਭਗਤ ਵਤਸਲ ਉਹ ਭਗਤਾਂ ਨਾਲ ਵਤਸਲ ਪਿਆਰ ਕਰਨ ਵਾਲਾ ਹੈ। ਸੋ ਇਹ ਪੱਕਾ ਪ੍ਰਯੋਗ ਹੈ। ਸੋ ਵਿਆਕਰਨ ਅਨੁਸਾਰ ਭਗਤਾਂ ਦੇ ਨਾਲ ਪਿਆਰ ਕਰਨ ਵਾਲਾ ਕਰਨਾ ਮਾਇਆ ਹੈ। ਉਹ ਕਿਰਪਾਲੂ ਮਾਇਆ ਨਾਮ ਸਰੂਪ ਦਾ ਹੁੰਦਾ, ਉਹ ਕਿਰਪਾਲੂ ਸਰੂਪ ਹੈ, ਉਹ ਕਿਰਪਾ ਕਰਨ ਵਾਲਾ ਹੈ। ਮਾਇਆ ਨਾਮ ਹੀ ਕਿਰਪਾ ਦਾ ਹੁੰਦਾ ਤੇ ਕਰਣਾ ਨਾਮ ਹੀ ਕਿਰਪਾ ਦਾ ਹੁੰਦਾ, ਮਾਇਆ ਨਾਮ ਸਰੂਪ ਦਾ ਵੀ ਹੁੰਦਾ ਹੈ। ਉਹ ਕਿਰਪਾਲੂ ਸਰੂਪ ਹੈ, ਉਹਦਾ ਸਰੂਪ ਹੀ ਐਸਾ, ਉਹ ਕਿਰਪਾ ਕਰਦਾ ਹੈ ਸਾਰਿਆਂ ਦੇ ਉੱਪਰ।
ਘਾਟ ਘਾਟ ਬਸੰਤ ਵਾਸ ਦੇਵ ਹੈ,
ਉਹ ਘਟਾਂ ਘਟਾਂ ਦੇ ਵਿੱਚ ਵਾਹਿਗੁਰੂ ਵੱਸ ਰਿਹਾ, ਦਿਨਾਂ ਦਿਨਾਂ ਵਿੱਚ ਵੱਸ ਰਿਹਾ ਹੈ। ਘੱਟ ਘੱਟ ਦਾ ਹਰ ਜੋ ਵਸਿਆ ਸੰਤਨ ਕਰੋ ਪੁਕਾਰ, ਵਾਸ ਦੇਵ ਤੇ ਸਾਰਿਆਂ ਨੂੰ ਆਪਣੇ ਵਿੱਚੋਂ ਵਾਸਾ ਦੇਣ ਵਾਲਾ ਹੈ।
ਔਰ ਬ੍ਰਹਮ ਪਰਮੇਸ਼ਰ ਹੈ,
ਉਸੇ ਦਾ ਨਾਮ ਹੀ ਪਾਰ ਬ੍ਰਹਮ ਹੈ, ਪਾਪਾ ਪੁਨਰ ਤੋਂ ਪਰੇ ਹੈ, ਬ੍ਰਹਮ ਵਿਆਪ ਸਰੂਪ ਹੈ, ਪਰਮੇਸ਼ਰ ਪਰਮ ਐਸ਼ਵਰਜ ਵਿਭੂਤੀ ਵਾਲਾ ਹੈ। ਜਿੰਨੇ ਈਸ਼ਰ ਪੰਜ ਬੰਦੇ ਹਨ ਉਹਨਾਂ ਦਾ ਉਪਰਾ ਰੂਪ ਹੈ, ਸਾਰਿਆਂ ਤੋਂ ਵੱਡਾ ਹੈ, ਜਾਣਨਾ ਕਰੋ।
ਜਾ ਚੰਤ ਨਾਨਕ ਕਿਰਪਾਲ ਪ੍ਰਸਾਦਨ,
ਇਹ ਸੱਚੇ ਪਾਤਸ਼ਾਹ ਜਾ ਚੰਤ ਮੰਗਦਾ ਹਾਂ, ਇਹ ਕਿਰਪਾਲੂ ਮੈਂ ਤੇਰੀ ਪ੍ਰਸਾਦ ਕਿਰਪਾ, ਇਹ ਕਿਰਪਾਲੂ ਵਾਹਿਗੁਰੂ ਸਦਾ ਵਾਸਤੇ ਮੈਂ ਤਾਂ ਤੇਰੀ ਕਿਰਪਾ ਹੀ ਮੰਗਦਾ ਹਾਂ, ਕਿਰਪਾ ਹੀ ਆਪਣੀ ਕਰ। ਸੋ ਮੇਰ ਕਰ ਸੱਚੇ ਪਾਤਸ਼ਾਹ, ਸਭ ਸੰਸਾਰ ਦੇ ਆਪ ਪੁਰਖੋ ਜਗ ਜਲੰਦਾ ਰੱਖ ਲੈ, ਆਪਣੀ ਕਿਰਪਾ ਤਹਾਰ, ਜਿਸ ਦੁਆਰਾ ਉਮਰਾ ਦਿੱਤਾ ਰਹੋ ਉਭਾਰ। ਸੋ ਤੇਰੀ ਬਖਸ਼ਿਸ਼ ਤੇ ਕਿਰਪਾ ਬੜੀ ਭਾਰੀ ਅਨੋਖੀ ਹੈ। ਹੇ ਕਿਰਪਾਲੂ ਪਰਮੇਸ਼ਰ, ਮੈਂ ਆਪ ਜੀ ਦੇ ਪਾਸੋਂ ਪ੍ਰਸਾਦਨ ਕਿਰਪਾ ਤੁਹਾਡੀ ਮੰਗਦਾ।
ਦਸਰੰਤ ਦਸਰੰਤ ਨਾਰਾਇਣ,
ਨਾ ਵਿਸਰੋ ਜੀ, ਨਾ ਵਿਸਰੋ ਹੇ ਪਰਮੇਸ਼ਰ ਨਾਰਾਇਣ ਸੁਖ ਸਰੂਪ, ਨਾ ਵਿਸਰਨਾ ਕਰੋ ਤੇ ਨਾ ਸਾਨੂੰ ਤੁਸੀਂ ਵਿਸਾਰੋ ਹੀ। ਸੋ ਆਪਣੇ ਸੇਵਕ ਤੋਂ ਕਦੋਂ ਨਾ ਵਿਸਾਰੋ, ਆਪਣੇ ਸੇਵਕ ਨੂੰ ਕਦੇ ਭੁਲਾਇਓ ਨਾ, ਇਹ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ, ਸਾਨੂੰ ਯਾਦ ਰੱਖਿਓ, ਅਸੀਂ ਤੁਹਾਡੇ ਹੀ ਹਾਂ, ਨਾ ਕਦੇ ਵੀ ਸਾਨੂੰ ਵਿਸਾਰੋ, ਨਾ ਕਦੇ ਵੀ ਵਿਸਾਰੋ। ਇਹ ਨਾਰਾਇਣ ਸਭ ਸਰੂਪ ਪਰਮੇਸ਼ਰ ਆਪ, ਨਾ ਕਦੇ ਸਾਡੇ ਹਿਰਦੇ ਵਿੱਚੋਂ ਵਿਸਰੋ, ਨਾ ਕਦੇ ਭੁੱਲੋ, ਸਾਨੂੰ ਹਰ ਮੌਕੇ ਤੇ ਆਪ ਯਾਦ ਰਹੋ, ਆਪ ਸਾਡੇ ਤੇ ਰਹਿਮਤ ਕਰੋ, ਬਖਸ਼ਿਸ਼ ਕਰੋ। ਜਿਹੜੇ ਇਉਂ ਬੇਨਤੀਆਂ ਕਰਦੇ ਨੇ ਸੋ ਉਹਨਾਂ ਨਿਤਰਿਆਂ ਦੇ ਵੀ ਧਿਰ ਬਣ ਜਾਂਦਾ ਪਰਮੇਸ਼ਰ ਵਾਹਿਗੁਰੂ। ਸੋ ਉਹਨਾਂ ਨਿਰੰਤਰਾਂ ਦਾ ਧਨ ਰੂਪ ਵੀ ਪਰਮੇਸ਼ਰ ਆਪ ਉਹਨਾਂ ਧਨ ਦੀ ਬਖਸ਼ਿਸ਼ ਕਰ ਦਿੰਦਾ ਹੈ, ਉਹਨਾਂ ਦੇ ਯਤੀਮਾਂ ਦਾ ਦਾਸ ਸਵਾਮੀ ਮਾਲਕ ਵੀ ਬਣ ਜਾਂਦਾ ਹੈ, ਉਹਨਾਂ ਬਲਹੀਣਿਆਂ ਦਾ ਉਹ ਬਲ ਆਪ ਬਣ ਜਾਂਦਾ ਹੈ, ਉਹ ਸਾਰਿਆਂ ਸਰੂਪਾਂ ਤੇ ਦਇਆ ਕਰਨ ਵਾਲਾ ਹੈ, ਡਿੱਗਣ ਤੋਂ ਰਹਿਤ ਹੈ, ਉਹ ਗਰੀਬਾਂ ਦਾ ਸੰਬੰਧੀ ਹੈ, ਉਹ ਪ੍ਰੇਮ ਦੇ ਵਿੱਚ ਪ੍ਰੇਮ ਦੇ ਵੱਸ ਹੋ ਜਾਂਦਾ ਹੈ, ਉਹਨੂੰ ਸਾਰਿਆਂ ਦੀ ਗਿਆਨਤ ਹੈ, ਉਹ ਪੂਰਾ ਸਾਰਿਆਂ ਥਾਵਾਂ ਤੇ ਉੱਦਮ ਦੇਣ ਵਾਲਾ ਹੈ, ਖਟ ਪਗਾ ਸਪੰਨ ਹੈ, ਭਗਤਾਂ ਦਾ ਪਿਆਰਾ ਤੇ ਕਿਰਪਾਲੂ ਸਰੂਪ ਹੈ, ਦਿਨਾਂ ਦਿਨਾਂ ਵਿੱਚ ਵੱਸਦਾ ਹੈ, ਸਾਰਿਆਂ ਨੂੰ ਆਪਣੇ ਵਿੱਚ ਨਿਵਾਸ ਦੇਣ ਵਾਲਾ ਹੈ, ਪਾਰ ਬ੍ਰਹਮ ਪਰਮੇਸ਼ਰ ਹੈ, ਅਸੀਂ ਉਸ ਦੀ ਕਿਰਪਾ ਹੀ ਹਰ ਮੌਕੇ ਤੇ ਮੰਗਦੇ ਹਾਂ। ਵਾਹਿਗੁਰੂ ਕਦੇ ਸਾਨੂੰ ਨਾ ਭੁੱਲਿਓ, ਕਦੇ ਨਾ ਸਾਨੂੰ ਵਿਸਾਰੋ, ਸੱਚੀ ਪਾਤਸ਼ਾਹ ਮਿਹਰ ਕਰੋ।
ਸਮਰਥਨ ਸੇਵਕਨ,
ਨਾਲ ਹੋਰ ਬੇਨਤੀ ਕਰੀਏ, ਹੰਕਾਰ ਨਹੀਂ ਕਦੇ ਕਰਨਾ ਕਿ ਮੈਂ ਬੜਾ ਸ਼ਕਤੀਵਾਨ, ਮੇਰੇ ਚ ਬੜੀ ਸਮਰੱਥਾ, ਮੇਰੇ ਚ ਬੜੀ ਤਾਕਤ ਹੈ, ਇਹ ਭੁੱਲ ਕੇ ਵੀ ਕਦੇ ਐਸੀ ਗਲਤੀ ਨਹੀਂ ਕਰਨੀ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਦਾ ਸਮਰਥਨ, ਮੇਰੇ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਤੜਕੇ ਉੱਠ ਕੇ ਤੇਰਾ ਸਿਮਰਨ ਭਜਨ ਕਰਾਂ, ਮੇਰੇ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਭਾਵ ਭਗਤੀ ਵਿੱਚ ਜੁੜਾਂ, ਮੇਰੇ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਮਨ ਨੂੰ ਅਕਾਦਰ ਕਰਾਂ, ਮੇਰੇ ਵਿੱਚ ਇਹ ਕੋਈ ਤਾਕਤ ਨਹੀਂ ਕਿ ਮੈਂ ਇੰਦਰੀਆਂ ਨੂੰ ਵੱਸ ਕਰ ਲਵਾਂ, ਮੇਰੇ ਵਿੱਚ ਇਹ ਕੋਈ ਸਮਰੱਥਾ ਨਹੀਂ ਕਿ ਮੈਂ ਤੇਰੀ ਸੇਵਾ ਕਰਾਂ, ਕੋਈ ਦਾਨ ਪੁੰਨ ਕਰਾਂ, ਧਰਮ ਦੀ ਕਿਰਤ ਕਰਾਂ, ਪਰਉਪਕਾਰ ਕਰਾਂ, ਮੇਰੇ ਵਿੱਚ ਕੋਈ ਤਾਕਤ ਨਹੀਂ। ਸੱਚੇ ਪਾਤਸ਼ਾਹ ਨੇ ਸਮਰੱਥਨ ਨਾ ਸੇਵਕ, ਤੇ ਨਾ ਤੇਰਾ ਸੇਵਕ ਹੀ ਹੈ ਸੱਚੇ ਪਾਤਸ਼ਾਹ, ਸਹੀ ਅਰਥਾਂ ਦੇ ਵਿੱਚ ਨਾਮ ਤਰੀਕ ਸੇਵਕ ਹਾਂ, ਹਾਂ ਤੇਰਾ ਹੀ ਬੋਲਾਂ, ਹੋਰ ਕਿਸੇ ਦਾ ਸੇਵਕ ਨਹੀਂ, ਹੋਰ ਕਿਸੇ ਨੂੰ ਤਾਂ ਨਿਗਾਹ ਥੱਲੇ ਨਹੀਂ ਲਿਆਉਂਦਾ, ਹੋਰ ਕਿਸੇ ਦੀ ਪਰਵਾਹ ਹੀ ਨਹੀਂ, ਦਾਸ ਤੇਰਾ ਹੀ ਹਾਂ। ਪਰ ਜਿਹੋ ਜਿਹਾ ਸੇਵਕ ਬਣਨਾ ਚਾਹੀਦਾ ਮੈਂ ਉਹੋ ਜਿਹਾ ਸੇਵਕ ਨਹੀਂ ਤੇਰਾ, ਕਿਉਂਕਿ ਸੇਵਕ ਉਹ ਹੈ ਜਿਹੜਾ ਮਾਨ ਅਭਿਮਾਨ ਬੰਧੇ, ਸੋ ਸੇਵਕ ਨਹੀਂ। ਸੋ ਜਿਸ ਦੇ ਮਨ ਵਿੱਚ ਇਹ ਖਿਆਲ ਹੈ ਕਿ ਲੋਕੀ ਮੇਰਾ ਸਤਿਕਾਰ ਕਰਨ ਅਭਿਮਾਨ, ਸੋ ਮਾਨ ਦੂਸਰੇ ਜਿਹੜੇ ਉਹ ਮੇਰਾ ਸਤਿਕਾਰ ਕਰਨ, ਜਿਹੜਾ ਅਬ ਆਪਣੇ ਹਿਰਦੇ ਅੰਦਰ ਮਾਣ ਕਰੇ ਕਿ ਮੈਂ ਬੜਾ ਵੱਡਾ ਹਾਂ, ਗੁਣੀ ਹਾਂ, ਗਿਆਨੀ ਹਾਂ, ਮਹਾਤਮਾ ਹਾਂ, ਮੈਂ ਲੀਡਰ ਹਾਂ, ਮੈਂ ਜਥੇਦਾਰ ਹਾਂ, ਮੈਂ ਪਰਉਪਕਾਰੀ ਹਾਂ, ਸੋ ਇਹ ਕਿਸੇ ਨੂੰ ਮਾਣ ਕਰਵਾਉਣ ਦੀ ਇੱਛਾ ਤੇ ਆਪਣੇ ਹਿਰਦੇ ਅੰਦਰ ਮਾਣ ਹੋਣਾ, ਇਹਨਾਂ ਦੋਹਾਂ ਤੋਂ ਰਹਿਤ ਹੋਵੇ। ਇਹ ਨਾ ਹੋਵੇ ਕਿ ਆਪਣੇ ਹਿਰਦੇ ਅੰਦਰ ਮਾਣ ਨਹੀਂ ਤੇ ਦੂਜਿਆਂ ਤੋਂ ਸਤਿਕਾਰ ਦੀ ਇੱਛਾ ਕਰਵਾਵੇ। ਜਿਹੜਾ ਇਹੋ ਜਿਹੇ ਸੁਭਾਅ ਵਾਲਾ ਉਹ ਸੇਵਕ ਨਹੀਂ ਮਨੁੱਖਾ ਬਣ ਸਕਦਾ। ਮਾਣ ਅਭਿਮਾਨ ਮੰਦੇ ਸੋ ਸੇਵਕ ਨਾਹੀਂ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਈ। ਸੋ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਵਾਹਿਗੁਰੂ ਸਾਰਿਆਂ ਵਿੱਚ ਜਾਣ ਕੇ ਸੋ ਇੱਕੋ ਜਿਹੀ ਨਿਗਾਹ ਵਾਲਾ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੋਵੇਗਾ ਰੱਬ ਦਾ ਪਿਆਰਾ। ਸੋ ਉਹੋ ਜਿਹਾ ਸੇਵਕ ਸੱਚੇ ਪਾਤਸ਼ਾਹ ਇਹੋ ਜਿਹਾ ਬਣਨਾ ਚਾਹੀਦਾ ਹੈ। ਗੁਰੂ ਕਹਿ ਕੇ ਸੇਵਕ ਜੋ ਰਹੇ ਗੁਰੂ ਕੀ ਆਗਿਆ ਮਰਮੈ ਸਹਿ ਆਪਸ ਤੋਂ ਕਰਕਸ਼ ਰਹਿ ਜਨਾਵਾ ਹਰ ਹਰ ਨਾਮ ਲਿਦਾ ਸਭ ਧਿਆਵਾ ਮਨ ਵੇਚਿਆ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਤੋਂ ਹੋਰ ਪ੍ਰਾਪਤ ਸਵਾਮੀ। ਮੈਂ ਉਹੋ ਜਿਹਾ ਤੁਹਾਡਾ ਸੇਵਕ ਨਹੀਂ ਹਾਂ ਜੀ। ਇਹ ਸੱਚੀ ਪਾਤਸ਼ਾਹ ਉਹੋ ਜਿਹਾ ਸੇਵਾ ਭਾਵ ਮੇਰੇ ਅੰਦਰ ਨਹੀਂ ਆਇਆ। ਮੇਰੇ ਵਿੱਚ ਔਗਣ ਹਨ, ਕੋਲ ਪਾਈਆਂ ਹਨ, ਕਮੀਆਂ ਹਨ। ਸੋ ਸੇਵਕ ਵੀ ਤੁਹਾਡਾ ਪੂਰਾ ਨਹੀਂ ਬਣ ਸਕਿਆ।
ਪ੍ਰੀਤ ਪਰਮ ਪੁਰਖੋਤਮ
ਇਹ ਪਰਮ ਸਭ ਤੋਂ ਵੱਡੇ ਪੁਰਖੋਤਮ ਸਭ ਪੁਰਖਾਂ ਵਿੱਚੋਂ ਵੀ ਉੱਤੋਂ ਪਰਮੇਸ਼ਰ ਤੁਹਾਡੇ ਨਾਲ ਦਿਲੀ ਪਿਆਰ ਮੇਰਾ ਨਹੀਂ ਲੱਗਾ ਹੈ, ਸੱਚੀ ਪ੍ਰੀਤ ਨਹੀਂ ਲੱਗੀ। ਸਾਡੀ ਪ੍ਰੀਤ ਹੈ ਸੱਚੇ ਪਾਤਸ਼ਾਹ ਸਬੰਧੀਆਂ ਨਾਲ, ਧੀਆਂ ਪੁੱਤਰਾਂ ਨਾਲ, ਨਾਸਵੰਤ ਪਦਾਰਥਾਂ ਦੇ ਨਾਲ, ਆਪਣੀ ਦੇਹ ਦੇ ਨਾਲ ਪ੍ਰੀਤ ਕੀਤੀ ਬੈਠੇ ਹਾਂ। ਇਸ ਨੂੰ ਖਵਾਉਣਾ, ਪਿਆਉਣਾ, ਨਵਾਉਣਾ, ਧੋਣਾ, ਸੁਹਾਉਣਾ, ਇਸੇ ਦਾ ਹੀ ਆਦਰ ਸਤਿਕਾਰ ਕਰਾਉਣਾ ਸੀ ਤੇ ਇਹਦੇ ਨਾਲ ਝੂਠੀ ਪ੍ਰੀਤ ਜੋੜੀ ਬੈਠੇ ਹਾਂ। ਸੱਚੇ ਪਾਤਸ਼ਾਹ ਤੇਰੇ ਨਾਲ ਜੇ ਪ੍ਰੀਤ ਹੋਵੇ ਤਾਂ ਅਸੀਂ ਬਾਕੀ ਸਾਰਿਆਂ ਨਾਲ ਮੋਹ ਤੋੜ ਕੇ ਸੱਚੇ ਪਾਤਸ਼ਾਹ ਤੇਰੇ ਵਿੱਚ ਜੁੜੇ ਰਹੀਏ। ਸੋ ਜਿਵੇਂ ਤੇਰੇ ਪਿਆਰੇ ਤੇਰੇ ਨਾਲ ਪ੍ਰੀਤ ਕਰਦੇ ਨੇ, ਜਿਵੇਂ ਮਹਾਤਮਾ ਦੀ ਪ੍ਰੀਤ ਹੁੰਦੀ ਹੈ, ਜਿਉਂ ਮੱਛਲੀ ਫਿਰ ਪਾਣੀ ਹੈ ਕਿਉਂ ਜੀਵ ਨੂੰ ਪਾਵਾ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਪਾਵਾ, ਨਾਥ ਪੁਰਮ ਕਹਿੰਦੇ ਦਿਆ ਸਰਮੁਖ ਉਠਾਵਾ, ਅਗਰ ਲੋਭੀ ਕੁਸਲ ਬਾਸ ਕਾ ਮਿਲ ਆਪ ਅੰਧਾਵਾ, ਤੇ ਉਹ ਸੰਤ ਜਣਾ ਹਰ ਪ੍ਰੀਤ ਹੈ, ਇਹ ਦਰਸ ਅਗਾਵਾ। ਪਰ ਸਾਡੀ ਉਹਨਾਂ ਰੱਬ ਦੇ ਪਿਆਰਿਆਂ ਵਾਲੀ ਪ੍ਰੀਤ ਨਹੀਂ, ਸਾਡੀ ਤਾਂ ਸੱਚੇ ਪਾਤਸ਼ਾਹ ਮਤਲਬ ਦੀ ਪ੍ਰੀਤ ਹੈ, ਥੋੜਾ ਚਿਰ ਹੀ ਠਹਿਰਨ ਵਾਲੀ ਹੈ। ਜੇ ਤਾਂ ਤੂੰ ਚੰਗੇ ਪਦਾਰਥ ਦੇ ਦੇਵੇ, ਸੋ ਚੰਗੀ ਪ੍ਰਭਤਾ ਵਡਿਆਈ ਕਰਵਾ ਦੇਵੇ, ਫਿਰ ਤਾਂ ਤੇਰੇ ਨਾਲ ਹੈ ਸਾਡਾ ਪਿਆਰ। ਤੇ ਜੇ ਥੋੜਾ ਜਿਹਾ ਵੀ ਸਾਨੂੰ ਪਰਖਣ ਲੱਗੇ, ਕੋਈ ਸਰੀਰ ਤੇ ਰੋਗ ਪੈ ਜਾਵੇ, ਕੋਈ ਸੰਬੰਧੀ ਅਸ਼ਾਂਤਾ ਹੋ ਜਾਵੇ, ਕੋਈ ਪਦਾਰਥ ਨਸ਼ਟ ਹੋ ਜਾਵੇ, ਤੇ ਫਿਰ ਸਾਡੀ ਭਾਵਨਾ ਪੂਰੀ ਨਹੀਂ ਤੇਰੇ ਤੇ ਰਹੀ। ਲਓ ਜੀ, ਇੰਨਾ ਗੁਰਦੁਆਰੇ ਵੀ ਜਾਂਦੇ ਸੀ ਤੇ ਫਿਰ ਵੀ ਇਹ ਕੀ ਗੱਲ ਬਣੀ, ਇੰਨਾ ਨੁਕਸਾਨ ਕਿਉਂ ਮੇਰਾ ਹੋ ਗਿਆ? ਸੋ ਅਸੀਂ ਉਸ ਮੌਕੇ ਤੇ ਤੇਰੇ ਨਾਲ ਸੱਚਾ ਪਿਆਰ ਨਹੀਂ ਰੱਖਦੇ। ਚਾਹੀਦਾ ਤੁਸੀਂ ਜਾਂ ਸੁੱਖ ਥਾਂ ਸੌ ਰਾ ਦਿਓ, ਦੁੱਖ ਵੀ ਸਮਾ ਦੇ ਹੋਏ, ਨਾਨਕ ਕਹੇ ਸਿਆਣੇ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਹਰ ਮੌਕੇ ਤੇ ਅਸੀਂ ਤੇਰੇ ਬਣੇ ਰਹਿੰਦੇ। ਸੋ ਸਾਡੀ ਉਹ ਪ੍ਰੀਤ ਨਹੀਂ ਜਿਹੜੀ ਤੇਰੇ ਪਿਆਰਿਆਂ ਵਾਲੀ ਤੇਰੇ ਨਾਲ ਪ੍ਰੀਤ ਹੈ। ਪ੍ਰੀਤ ਸੀ ਧੰਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਦੇਖੀਏ ਨਾ ਉਹਦੀ ਪ੍ਰੀਤ। ਗੁਰੂ ਕੇ ਸਿੰਘ ਨੇ ਪਰਵਾਹ ਨਹੀਂ ਕੀਤੀ, ਕਹਿੰਦੇ ਲੈ ਚਲੋ ਭਗਤ ਕੇ ਜਿੱਥੇ ਨੇ ਜਾਣਾ ਹੈ ਉੱਥੇ ਜਾ ਕੇ ਕਹਿਣ ਲੱਗੇ, ਭਾਈ ਤਾਰੂ ਸਿੰਘ ਤੇਰੀ ਜਾਨ ਬਚ ਸਕੀ, ਸੋ ਤੈਨੂੰ ਉਹਦਾ ਮੁਰਾਦਬਾ ਮਿਲ ਸਕਦਾ ਹੈ। ਸੋ ਸੱਤਿਆ ਖਾਨ ਕਹਿਣ ਲੱਗਾ, ਮੇਰੀ ਲੜਕੀ ਨੌਜਵਾਨ ਹੈ, ਤੂੰ ਵੀ ਨੌਜਵਾਨ ਹੈ, ਹਾਲੇ ਕੁਆਰਾ ਹੈ, ਉਸ ਦੇ ਨਾਲ ਨਿਕਾਹ ਹੋ ਸਕਦਾ ਹੈ, ਉਹਦਾ ਮੁਰਾਦਬਾ ਮਿਲ ਜਾਵੇਗਾ। ਬਹੁਤ ਮਾਮੂਲੀ ਜੀ ਗੱਲ ਹੈ, ਥੋੜੇ ਜਿਹੇ ਕੇਸ ਸਿਰ ਦੇ ਕੱਟ ਲੈਣਗੇ ਤੇ ਥੋੜੇ ਜਿਹੇ ਦਾੜੀ ਦੀਆਂ ਨਵਾਂ ਕੱਟ ਲੈਣਗੇ, ਇੰਨੇ ਨਾਲ ਹੀ ਜੋ ਚਾਹੇ ਤੈਨੂੰ ਇੱਥੋਂ ਦੇ ਪਦਾਰਥ ਪ੍ਰਾਪਤ ਹੋਣਗੇ। ਭਾਈ ਸਾਹਿਬ ਜੀ ਕਹਿਣ ਲੱਗੇ, ਦੁਬਾਰਾ ਮੇਰੇ ਕੇਸਾਂ ਤੇ ਦਾੜੀ ਦਾ ਨਾਂ ਨਹੀਂ ਲੈਣਾ, ਖਬਰਦਾਰ, ਇਹ ਤੇਰੇ ਦਿੱਤੇ ਲਾਲ ਚੰਨ ਪੈਰ ਦੀ ਜੁੱਤੀ ਦੀ ਨੋਕ ਨਾਲ ਠੁਕਰਾਉਂਦਾ ਹੈ। ਮੇਰਾ ਇੱਕੋ ਇੱਕ ਨਿਸ਼ਚਾ ਹੈ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਮੇਰਾ ਸਿਰ ਤਾਂ ਜਾ ਸਕਦਾ ਹੈ, ਪਰ ਮੇਰਾ ਸਿੱਖੀ ਸਿਦਕ ਕਿਸਾ ਸਵਾਸਾ ਨਾਲ ਜਾਵੇਗਾ। ਇਹ ਪ੍ਰੀਤ ਹੈ ਗੁਰੂ ਕੇ ਪਿਆਰਿਆਂ ਦੀ। ਧੰਨ ਸੀ ਪ੍ਰੀਤ ਭਾਈ ਸ਼ਵੇਕ ਸਿੰਘ ਤੇ ਸ਼ਿਵਾਜ ਸਿੰਘ ਜੀ। ਸ਼ਵੇਕ ਸਿੰਘ ਦਾ ਇੱਕੋ ਇੱਕ ਪੁੱਤਰ, ਉਹਦੇ ਬਾਰੇ ਵੀ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਮੇਰੀਆਂ ਅੱਖਾਂ ਦੇ ਸਾਹਮਣੇ ਕਿਰਪਾ ਕਰੋ, ਇਹਦਾ ਸਰੀਰ ਭਾਵੇਂ ਜੰਗੂਲਾ ਨਾਲ ਇਸ ਦਾ ਮਾਸ ਤੋੜਿਆ ਜਾਵੇ, ਇਸ ਦੀ ਪੁੱਠੀ ਖਲ ਲੈ ਜਾਵੇ, ਇਹ ਦੇਗੇ ਵਿੱਚ ਉਬਲ ਜਾਵੇ, ਆਰੇ ਨਾਲ ਚੀਰਿਆ ਜਾਵੇ, ਇਹ ਚਰਖੜੀ ਤੇ ਚੜ ਜਾਵੇ, ਇਹਦਾ ਸਰੀਰ ਤੂੰਬਾ ਤੂੰਬਾ ਹੋ ਕੇ ਟੁੱਟੇ। ਸੱਚੇ ਪਾਤਸ਼ਾਹ, ਮੈਂ ਇਹ ਵੇਖ ਕੇ ਪ੍ਰਸੰਨ ਹੋਵਾਂਗਾ ਕਿ ਇਹਨੇ ਸਿੱਖੀ ਸਿੱਧ ਕਿਸਾ ਸਵਾਸਾ ਨਾਲ ਜਮਾਇਆ। ਮੈਂ ਨਹੀਂ ਇਹ ਮੰਗ ਕਰਦਾ ਕਿ ਮੇਰਾ ਇੱਕੋ ਇੱਕ ਪੁੱਤਰ ਇਹਦੀ ਉਮਰ ਲੰਬੀ ਹੋਵੇ, ਇਹਦਾ ਸਰੀਰ ਅਰੋਗ ਹੋਵੇ, ਇਹਦੀ ਵਿਆਹ ਸ਼ਾਦੀਆਂ ਹੋਣ, ਮੈਂ ਆਪਣੇ ਘਰ ਵਿੱਚ ਆਪਣੀਆਂ ਨੋਹਾਂ ਨੂੰ ਵੇਖਾਂ, ਮੈਂ ਆਪਣੇ ਪੋਤੇ ਨੂੰ ਅਗਾਂਹ ਵੇਖਾਂ, ਮੇਰੀ ਕੋਲ ਚੱਲੇ, ਮੈਂ ਇਹ ਕੁਛ ਨਹੀਂ ਚਾਹੁੰਦਾ। ਮੈਂ ਇੱਕੋ ਇੱਕ ਚਾਹੁੰਦਾ ਬਾਜਾਂ ਵਾਲਿਆ, ਹੇ ਸਰਬੰਸਦਾਨੀ ਅੰਮ੍ਰਿਤਦਾਤੇ ਜੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਧਰਮੀ ਪਿਤਾ, ਇੱਕੋ ਇੱਕ ਤੇਰੇ ਚਰਨਾਂ ਵਿੱਚ ਮੇਰੀ ਅਰਦਾਸ ਹੈ, ਬੇਨਤੀ ਹੈ ਕਿ ਮੈਂ ਵੀ ਔਰ ਇਹ ਮੇਰਾ ਦੁਨਿਆਵੀ ਪੁੱਤਰ ਤੇ ਤੇਰਾ ਧਰਮੀ ਪੁੱਤਰ ਕਿਉਂਕਿ ਅਮੁਕ ਸ਼ਕਤੀ ਤੇਰਾ ਪੁੱਤਰ ਬਣ ਚੁੱਕਾ ਹੈ। ਸੋ ਮੇਰਾ ਦੁਨਿਆਵੀ ਸੰਬੰਧ ਹੈ ਇਸ ਦੇ ਨਾਲ, ਤੇਰਾ ਧਰਮ ਦਾ ਸੰਬੰਧ ਹੈ ਇਸ ਦੇ ਨਾਲ। ਸੋ ਕਿਰਪਾ ਕਰੋ, ਅੱਜ ਅਸੀਂ ਦੋਵੇਂ ਪਿਓ ਪੁੱਤਰ ਚਰਖੜੀ ਤੇ ਚੜ ਜਾਈਏ, ਕੁਰਬਾਨ ਹੋ ਜਾਈਏ, ਪਰ ਸਿੱਖੀ ਸਿੱਖ ਇਸੇ ਸੁਰਾਸਾਂ ਨਾਲ ਨਿਭਾਈਏ। ਇਹ ਅਰਦਾਸ ਹੈ, ਇਹ ਅਰਦਾਸ ਇੱਕ ਭਾਈ ਸ਼ਵੇਕ ਸਿੰਘ ਹੀ ਕਰ ਸਕਦਾ ਕਿ ਮੇਰਾ ਪੁੱਤਰ ਸ਼ਹੀਦ ਹੋ ਜਾਵੇ। ਸੋ ਗੁਰੂ ਪਿਆਰਿਓ, ਉਹ ਪ੍ਰੀਤ ਹੈ ਗੁਰੂ ਕੇ ਪਿਆਰਿਆਂ ਪੁਰਾਤਨ ਸਿੰਘਾਂ ਦੀ, ਅਸੀਂ ਵੇਖ ਲਈਏ ਸਾਡੇ ਚਿੱਤ ਵਿੱਚ ਕਿੰਨੀ ਪ੍ਰੀਤ ਹੈ। ਸੋ ਅਮੁਕ ਛੱਕਣਾ ਹੀ ਅੱਜ ਔਖਾ ਹੋਇਆ ਪਿਆ, ਆ ਭੈੜੀ ਸ਼ਰਾਬ ਛੱਡਣੀ ਅੱਜ ਔਖੀ ਹੋਈ ਪਈ, ਪੁੱਛ ਕੇ ਵੇਖੀਦਾ ਕਈਆਂ ਨੂੰ। ਸੋ ਕੋਈ ਤੈਨੂੰ ਫਾਇਦਾ ਹੋਇਆ ਹੋਣਾ, ਤੂੰ 5-7-10 ਵਰਿਆਂ ਤੋਂ ਜੋ ਇਹ ਬੜਾ ਭਾਰੀ ਇਸ ਖਜ਼ਾਨੇ ਨੂੰ ਸਾਂਭ ਕੇ ਰੱਖਿਆ, ਤੈਨੂੰ ਬਹੁਤ ਕੁਛ ਪ੍ਰਾਪਤੀ ਹੋਈ ਹੋਣੀ ਹੈ। ਜਿਹਨੂੰ ਪੁੱਛੀਦਾ ਕਿੰਨੇ ਘਾਟਾ ਪਿਆ, ਜਿਹਨੂੰ ਪੁੱਛੀਦਾ ਕਹਿੰਦੇ ਇੱਕ ਲਾਣ ਤੇ ਇੱਕ ਫਟਕਾਰ ਹੈ ਐਵੇਂ। ਸੋ ਆਦਤ ਬੁਰੀ ਪਈ ਹੋਈ ਹੈ, ਜੇ ਇੰਨੀ ਨਿੰਦਾ ਉਸੇ ਗੱਲ ਦੀ ਕਰਦਾ ਜੇ ਤੂੰ ਚੀਜ਼ ਰੋਜ਼ ਵਰਤਦਾ ਫਿਰ ਛੱਡਦਾ ਕਿਉਂ? ਸੋ ਉਹ ਝੂਠੀਆਂ ਚੀਜ਼ਾਂ ਨਾਲ ਤੇਰੀ ਪ੍ਰੀਤ ਹੈ, ਗੰਦੇ ਸਿਨੇਮੇ ਤੇ ਗੰਦੇ ਗਾਣਿਆਂ ਵੱਲ ਤਾਂ ਭੱਜ ਕੇ ਭਾਵੇਂ ਜਾਵੇ, ਗੁਰੂ ਕੇ ਕੀਰਤਨ ਕਥਾ ਵੱਲ ਕਿੰਨਾ ਭੱਜ ਗਿਆ ਰੋਜ਼ ਜਾਂਦਾ ਹੈ। ਦੂਸਰੇ ਦੀ ਨਿੰਦਾ ਕਰਨ ਨੂੰ ਭੱਜਦਾ ਹੈ, ਵਾਹਿਗੁਰੂ ਦੀ ਕੋਸ਼ਿਸ਼ ਵੱਲ ਕਦੇ ਜੁੜਿਆ? ਕਿੰਨੀ ਤੇਰੀ ਪ੍ਰੀਤ ਹੈ, ਘਰ ਵਿਚ ਰਹਿੰਦੀਆਂ ਹੋਰ ਗੱਲਾਂ ਗੱਪਾਂ ਜਿੰਨਾ ਮਰਜ਼ੀ ਚਿਰ। ਸੋ ਅੰਮ੍ਰਿਤ ਵੀ ਉੱਠਣਾ ਅੱਜ ਤੈਨੂੰ ਔਖਾ ਹੋਇਆ ਹੋਇਆ, ਤੇਰੀ ਪ੍ਰੀਤ ਹੈ ਤੇਰੇ ਗੁਰੂ ਕੇ ਚਰਨਾਂ ਨਾਲ, ਨਹੀਂ ਮਨਾ ਤੇਰੀ ਸੱਚੀ ਪ੍ਰੀਤ ਨਹੀਂ। ਸਿੱਧਾ ਹੋ ਕੇ ਗੁਰੂ ਕੇ ਚਰਨਾਂ ਵਿਚ ਕਹਿ ਰਹੇ ਕਿ ਸੱਚੇ ਪਾਤਸ਼ਾਹ, ਜਿਹੋ ਜਿਹੀ ਪ੍ਰੀਤ ਤੇਰੇ ਨਾਲ ਕਰਨੀ ਚਾਹੀਦੀ ਸੀ, ਜਿਹੋ ਜਿਹੀ ਤੁਸੀਂ ਸਾਡੇ ਨਾਲ ਪ੍ਰੀਤ ਕੀਤੀ ਹੈ ਨਾ ਸੱਚੇ ਪਾਤਸ਼ਾਹ, ਜੈਸੀ ਕਰੀ ਪ੍ਰਭ ਮੋਸਿਓ ਮੋਸਿਓ, ਜਿਹੋ ਜਿਹੀ ਮੇਰੇ ਨਾਲ ਪ੍ਰੀਤੀ ਕੀਤੀ ਹੈ, ਜਿਹੋ ਜਿਹੀ ਸਾਡੇ ਨਾਲ ਕੀਤੀ ਅਕਿਰਤਨ ਪ੍ਰੀਤੀ ਕੀਤੀ ਹੈ, ਉਹੋ ਜੀ ਅਸੀਂ ਕਿਵੇਂ ਵਾਹਿਗੁਰੂ ਤੈਨੂੰ ਕਰਕੇ ਵਿਖਾਈਏ? ਦਸੋ ਪਾਤਸ਼ਾਹ, ਤੁਸੀਂ ਸਾਰਾ ਹੀ ਸਰਬੰਸ ਸਾਡੇ ਤੋਂ ਵਾਰ ਦਿੱਤਾ, ਅਨੰਦਪੁਰ ਸਾਹਿਬ ਦੇ ਸੁੱਖ ਛੱਡ ਦਿੱਤੇ, ਔਰ ਫਿਰ ਸਾਡੇ ਵੱਲ ਹੱਥ ਕਰਕੇ ਕਿਹਾ ਕਿ ਇਨ ਪੁੱਤਰ ਕੇ ਸੀਸ ਪਰ ਵਾਲ ਦੀਏ ਸੁਤਚਾਰ, ਚਾਰੂ ਵੇ ਤੋਂ ਕਿਹਾ ਪਾਇਆ ਜੀ ਤਲਾਕ ਹਜ਼ਾਰ, ਮੈਂ ਇਹਨਾਂ ਆਪਣੇ ਪੁੱਤਰਾਂ ਤੋਂ ਚਾਰੇ ਸਾਹਿਬਜ਼ਾਦੇ ਮਾਰ ਦਿੱਤੇ। ਸੱਚੇ ਪਾਤਸ਼ਾਹ, ਤੁਸੀਂ ਆਪਣੇ ਸਾਹਿਬਜ਼ਾਦੇ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਓ, ਤੇ ਅਸੀਂ ਕਿੰਨੀ ਕੁ ਪ੍ਰੀਤੀ ਤੁਹਾਡੇ ਨਾਲ ਕਰਦੇ ਹਾਂ, ਸਾਡਾ ਪਿਆਰ ਕਿੰਨਾ ਕੁ ਹੈ, ਕਿੰਨੀ ਕੁ ਅਸੀਂ ਬਾਣੀ ਪੜ੍ਹਦੇ ਹਾਂ, ਕਿੰਨਾ ਕੁ ਪ੍ਰੇਮ ਕਰਦੇ ਹਾਂ, ਕਿੰਨੀ ਕੁ ਰਹਿਤ ਰੱਖਦੇ ਹਾਂ, ਕਿੰਨੇ ਕੁ ਅਸੀਂ ਕੁਰਹਿਤਾ ਤੋਂ ਬਚੇ ਹੋਏ ਹਾਂ। ਸੱਚੇ ਪਾਤਸ਼ਾਹ, ਅਸੀਂ ਤਾਂ ਅਕਿਰਤ ਕੜਾਂ ਵਿਚ ਸ਼ਾਮਲ ਹੋਏ ਹੋਏ। ਸੋ ਗੁਰੂ ਪਿਆਰਿਓ, ਵਿਚਾਰ ਕਰੀਏ, ਇਹ ਠੀਕ ਹੈ ਬੇਨਤੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ, ਸੱਚੇ ਪਾਤਸ਼ਾਹ ਨਾ ਸੇਵਕੀ ਤੇਰੇ ਬਣ ਸਕੇ ਹੈ, ਨਾ ਕੋਈ ਸਮਰੱਥਾ ਸਾਡੇ ਵਿਚ ਕੋਈ ਤਾਕਤ ਹੈ, ਤੇ ਨਾ ਇਹ ਪੁਰਸ਼ਾਂ ਨੂੰ ਉੱਤੋਂ ਬਣਾਉਣ ਵਾਲੇ ਪਰਮ ਵੱਡੇ ਤੋਂ ਵੱਡੇ ਅਕਾਲ ਪੁਰਖ ਸਤਿਗੁਰੂ ਜੀ, ਨਾ ਤੁਹਾਡੇ ਨਾਲ ਸਾਡੀ ਦਿਲੀ ਪ੍ਰੀਤ ਹੈ, ਰਿੰਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ। ਸੋ ਰੱਬ ਦੀ ਭਗਤੀ ਕਰਨੀ ਬੜੀ ਔਖੀ ਹੈ, ਤੇ ਸਾਡੀ ਤਾਂ ਚੋਪੜੀਆਂ ਰੋਟੀਆਂ ਦੇ ਨਾਲ ਪ੍ਰੀਤੀ ਹੈ, ਚੋਪੜੀਆਂ ਨਾਲ। ਜੇ ਤਾਂ ਜਦੋਂ ਚੰਗਾ ਲੰਗਰ ਮਿਲ ਗਿਆ ਸੋਹਣਾ, ਤਾਂ ਫਿਰ ਤਾਂ ਪ੍ਰਭ ਜੀ ਹੈ ਮਨੋਰਥ ਮੇਰਾ, ਤੇਰੇ ਪੜ੍ਹ ਲੱਗ ਜਾਣਾ। ਤੇ ਜੇ ਕਿਧਰੋਂ ਜਰਾ ਸਾਦਾ ਜਿਹਾ ਲੰਗਰ ਮਿਲਿਆ ਤਾਂ ਉਦੋਂ ਕਹਿਣ ਲੱਗ ਪੈਣਾ ਔਖੀ ਘੜੀ ਨਾ ਦੇਖਣ ਲਈ। ਸੋ ਸਾਡੀ ਜਿਹੜੀ ਪ੍ਰੀਤੀ ਹੈ ਤਾਂ ਖਾਣ ਪੀਣ ਨਾਲ ਹੈ, ਤੇਰੇ ਨਾਲ ਤਾਂ ਸਾਡੀ ਪ੍ਰੀਤੀ ਨਹੀਂ। ਸੋ ਅਸੀਂ ਤਾਂ ਪਖੰਡੀ ਤੇ ਬਨੌਟੀ ਬੰਦੇ ਹਾਂ, ਤੇਰੇ ਨਾਲ ਦਿਲੋਂ ਪਿਆਰ ਨਹੀਂ ਸਾਡਾ। ਪਰ ਪ੍ਰੀਤ ਜੀ ਪਹੁੰਚੇ ਨੇ ਇੱਕ ਘਰ ਵਿੱਚ, ਸ਼ਾਹੂਕਾਰਨੀ ਬੜੀ ਪ੍ਰਸੰਨ ਹੋਈ, ਗੋਲੀ ਨੂੰ ਕਿਹਾ ਕਿ ਲੰਗਰ ਤਿਆਰ ਕਰ। ਕਹਿਣ ਲੱਗੀ ਚੰਗਾ ਕਿੰਨੇ ਛਕਣਾ? ਕਹਿਣ ਲੱਗੇ ਇਹ ਭਗਤ ਨਹੀਂ ਛਕਣਾ ਪ੍ਰੀਤ ਜੀ ਨੇ। ਕਹਿਣ ਲੱਗੀ ਚੰਗਾ, ਉੱਲੀ ਲੱਗੀ ਹੋਈ ਸੀ ਛੋਲਿਆਂ ਨੂੰ ਘਰ ਵਿਚ ਪਾਇਆ ਸੀ, ਉਹ ਉੱਲੀ ਲੱਗੀ ਵਾਲੇ ਛੋਲੇ ਲੈ ਕੇ ਤੇ ਗਰਮ ਕਰਨੇ ਸ਼ੁਰੂ ਕੀਤੇ, ਨਾ ਵਿਚ ਲੂਣ ਨਾ ਮਿਰਚ ਨਾ ਮਸਾਲਾ ਕੋਈ ਚੀਜ਼ ਨਹੀਂ ਪਾਈ, ਉਹਨਾਂ ਨੂੰ ਉਬਾਲ ਕੇ ਭਗਤ ਦੇ ਅੱਗੇ ਰੱਖ ਦਿੱਤਾ। ਜਦੋਂ ਛਕਣ ਲੱਗਾ ਕਹਿਣ ਲੱਗੇ ਨਹੀਂ ਸਵਾਦ ਕੋਈ ਨੀ, ਮੈਂ ਇਹਨੂੰ ਖਾਵਾਂਗੀ। ਸੋ ਉਸ ਮੌਕੇ ਤੇ ਸ਼ਾਹੂਕਾਰਨੀ ਨੇ ਫੜ ਕੇ ਗੋਲੀ ਕੁੱਟੀ, ਕਹਿਣ ਲੱਗੀ ਕਿ ਤੂੰ ਇਹ ਕਿਉਂ ਕੀਤਾ, ਪ੍ਰਸ਼ਾਦਾ ਨਹੀਂ ਚਾਹੀਦਾ ਬਣਾਇਆ। ਉਹ ਗੋਲੀ ਬੜੀ ਭਾਵ ਭਗਤੀ ਵਾਲੀ, ਦੂਜੇ ਜੀਵਨ ਵਾਲੀ ਸੀ। ਇਹ ਵਾਹਿਗੁਰੂ ਦੀ ਦਾਤ ਹੈ, ਜ਼ਰੂਰੀ ਨਹੀਂ ਕਿ ਜਿਹੜੇ ਇਹ ਦੁਨਿਆਵੀ ਮਾਲਕ ਘੁਰਾਉਂਦੇ ਨੇ, ਚਾਰ ਪੈਸੇ ਕੋਲ ਆ ਜਾਣ ਕਿ ਅਸੀਂ ਮਾਲਕ ਹੈ, ਅਸੀਂ ਸ਼ੇਰ ਸਾਹਿਬ ਹੈ, ਅਤੇ ਦੂਜਾ ਸਾਡਾ ਖਲਾਸੀ ਹੈ, ਦੂਜਾ ਸਾਡਾ ਡਰਾਈਵਰ ਹੈ, ਇਹ ਮੇਰਾ ਨੌਕਰ ਹੈ। ਨਹੀਂ ਇਹ ਨਹੀਂ ਪਤਾ ਨੌਕਰ ਤੇ ਵੱਡੀ ਕਿਰਪਾ ਹੋਵੇ, ਇਹ ਸ਼ੇਰ ਸਾਹਿਬ ਸ਼ਾਇਦ ਸ਼ਰਾਬਾਂ ਪੀਣ ਵਿੱਚ ਹੀ ਲੱਗਾ ਰਹਿੰਦਾ ਹੋਵੇ। ਤੇ ਜਿਹੜਾ ਵਿਚਾਰਾ ਉਹ ਬਹੁਤ ਹੀ ਮਿਹਨਤ ਕਰਨ ਵਾਲਾ, ਉਹਦਾ ਦਿਲੀ ਪਿਆਰ ਵਾਹਿਗੁਰੂ ਨਾਲ ਬਹੁਤਾ ਹੋਵੇ, ਇਹ ਕੋਈ ਵੱਡੀ ਗੱਲ ਨਹੀਂ। ਸੋ ਉਹ ਜਿਹੜੀ ਬੋਲੀ ਸੀ ਉਹ ਪਰਮੇਸ਼ਰ ਦੀ ਬੜੀ ਪ੍ਰੇਮਾ ਭਗਤੀ ਵਾਲੀ ਸੀ। ਉਹ ਕਹਿਣ ਲੱਗੇ ਜੀ ਇਹ ਭੋਜਨ ਤਿਆਰ ਕਿਹਦੇ ਵਾਸਤੇ ਤੁਸੀਂ ਕਰਵਾਇਆ ਸੀ? ਕਹਿਣ ਲੱਗੇ ਅੱਜ ਜੋ ਤੇਰੀ ਮਿਹਨਤ ਕਰਨ ਵਾਲਾ ਭਗਤ ਕਹਿੰਦੇ ਫਿਰ ਭਗਤਾਂ ਦਾ ਖਾਣਾ ਤਾਂ ਇਹੋ ਜਿਹਾ ਹੀ ਹੁੰਦਾ ਜਾਂ ਤੁਸੀਂ ਮੈਨੂੰ ਦੱਸ ਦਿੰਦੇ ਜੇ ਸਵਾਦੀਆਂ ਵਾਲਾ ਖਾਣਾ ਤਿਆਰ ਕਰਨਾ ਸੀ ਮੈਂ ਉਹ ਜਿਹਾ ਤਿਆਰ ਕਰ ਦਿੰਦੀ। ਰੱਬ ਦਾ ਭਗਤੀ ਤੇ ਖਾਣ ਦਾ ਸਵਾਦ ਕੀ, ਮੈਂ ਤਾਂ ਠੀਕ ਲੰਗਰ ਤਿਆਰ ਕੀਤਾ ਸੀ। ਪਰ ਫਰੀਦ ਬਹੁਤ ਉਸ ਮੌਕੇ ਦੇ ਜਿੱਤ ਵਿੱਚ ਹੌਕਾ ਲੈ ਕੇ ਇਹ ਲਗਾ ਮਨਾ ਇਹਦੇ ਨਾਲ ਉਹ ਬੋਲੀ ਦਾ ਜੀਵਨ ਉੱਚਾ ਹੈ। ਉਸ ਮੌਕੇ ਤੇ ਸਲੋਕ ਉਚਾਰਿਆ ਸੀ, ਪਿੰਡਾ ਪ੍ਰਵੇਸ਼ੀ ਦਾਖੜੀ, ਫਰੀਦਾ ਭਗਤੀ ਤਾਂ ਨਹੀਂ ਬੜੀ ਔਖੀ, ਮੈਂ ਸੌਖੀ ਜੀ ਸਮਝਦਾ ਸੀ। ਚੋਪੜੀ ਪ੍ਰੀਤ ਤੇ ਸਾਡੀ ਚੋਪੜੀਆਂ ਰੋਟੀਆਂ ਨਾਲ ਪ੍ਰੀਤੀ ਹੈ ਚੋਪੜੀਆਂ ਨਾਲ, ਸੋ ਇਸ ਵਾਸਤੇ ਇਹ ਠੀਕ ਨਹੀਂ। ਸੋ ਸੱਚੇ ਪਾਤਸ਼ਾਹ ਸਾਡੀ ਤਾਂ ਮੂੰਹ ਪੋਚ ਵੀ ਪ੍ਰੀਤੀ ਹੈ ਤੇਰੇ ਨਾਲ, ਲੋਕ ਮੁਖਾਰੇ ਦੀ ਪ੍ਰੀਤੀ ਹੈ ਦਿਲੋਂ ਪਿਆਰ ਨਹੀਂ। ਜਿਹੋ ਜਿਹੀ ਪ੍ਰੀਤ ਚਾਹੀਦੀ ਸੀ ਉਹ ਜੀ ਸਾਡੇ ਅੰਦਰ ਪ੍ਰੀਤ ਨਹੀਂ। ਬਖਸ਼ ਰਹੇ ਸਾਡੇ ਤੇ ਮਿਹਰ ਕਰ
ਪਰਮ ਪ੍ਰਖੋਤਮ।
ਸੋ ਇਹ ਪਰਮ ਪਰਮੇਸ਼ਰ ਪੁਰਸ਼ਾਂ ਨੂੰ ਉੱਤਮ ਬਣਾਉਣ ਵਾਲੇ ਵਾਹਿਗੁਰੂ, ਨਾ ਤਾਂ ਅਸੀਂ ਤੇਰੇ ਸੇਵਕ ਬਣ ਸਕਦੇ ਹਾਂ, ਜਿਹੋ ਜਿਹੇ ਅਨੰਦ ਸੇਵਕ ਬਣਨਾ ਚਾਹੀਦਾ ਸੀ, ਨਾ ਸਾਡੇ ਵਿੱਚ ਕੋਈ ਸਮਰੱਥਾ ਹੀ ਹੈ, ਨਾ ਸਾਡੀ ਤੇਰੇ ਨਾਲ ਉਹ ਜੀ ਪ੍ਰੀਤ ਹੈ ਜਿਹੋ ਜੀ ਕਰਨੀ ਚਾਹੀਦੀ ਸੀ।
ਮਾਉ ਪ੍ਰਸਾਦ ਸਿਮਰਤੇ ਨਾਮ,
ਜੇ ਕਿਰਪਾ ਕਰੋ ਨਾ ਤੁਸੀਂ ਤੁਹਾਡੀ ਹੋਵੇ ਪ੍ਰਸਾਦ ਕਿਰਪਾ ਤਾਂ ਤੁਹਾਡਾ ਨਾਮ ਚੇਤੇ ਕਰੀਏ, ਅਥਵਾ ਇੰਨੀ ਕੁ ਤੁਹਾਡੀ ਕਿਰਪਾ ਸਾਡੇ ਤੇ ਨਾਮ ਤੇਰਾ ਅਸੀਂ ਚੇਤੇ ਕਰਦੇ ਰਹਿੰਦੇ ਹਾਂ। ਇਹ ਹੈ ਵਿਚਾਰ ਦਾ ਇੱਕ, ਸੋ ਇੰਨੀ ਗੱਲ ਜ਼ਰੂਰ ਹੈ ਨਾਮ ਤੇਰਾ ਹੀ ਚੇਤੇ, ਹੋਰ ਕਦੇ ਕਿਸੇ ਨੂੰ ਚੇਤੇ ਨਹੀਂ ਕੀਤਾ।
ਨਾਨਕ ਕਿਰਪਾਲ ਹਰ ਹਰ ਗੁਰੰ।
ਸੋ ਇਹ ਹਰ ਹਰ ਪਰਮੇਸ਼ਰ, ਹਰੇਕ ਨੂੰ ਹਰੇਕ ਪਰੇ ਕਰਨ ਵਾਲੇ ਪਰਮੇਸ਼ਰ, ਇਸ ਸਲੋਕ ਦੇ ਵਿੱਚ ਅੱਜ ਉਹਨੇ ਫਰਮਾਈ ਹੈ
ਭਰਨ ਪੋਖਣ ਕ੍ਰੰਤ ਜੀਆ,
ਕਿਉਂਕਿ ਸਲੋਕ ਨੇ ਨਾ ਇੱਕ ਇੱਕ ਸਲੋਕ ਦੇ ਵਿੱਚ ਵੱਖਰਾ ਵੱਖਰਾ ਪ੍ਰਕਰਣ ਹੈ, ਭਾਵੇਂ ਇੱਕ ਇੱਕ ਸਲੋਕ ਦੀਆਂ ਪੰਕਤੀਆਂ ਜ਼ਿਆਦਾ ਨੇ, ਸੋ ਪਰ ਇੱਕ ਇੱਕ ਸਲੋਕ ਦੇ ਵਿੱਚ ਵੱਖਰਾ ਵੱਖਰਾ ਪ੍ਰਕਰਣ ਸੱਚੇ ਪਾਤਸ਼ਾਹ ਫਰਮਾ ਰਹੇ ਨੇ। ਹੁਣ ਅੱਗੇ ਕਹਿੰਦੇ ਭਰਨ ਪੋਖਣ ਕ੍ਰੰਤ ਜੀਆ, ਭਰਨ ਭਰਨਾ ਕਰਦਾ ਸਾਰਿਆਂ ਦੇ ਪੇਟਾਂ ਨੂੰ ਤੇ ਪੋਖਣ ਪਾਲਣਾ ਕਰਦਾ ਸਾਰੇ ਜੀਆਂ ਦੀ, ਸਾਰਿਆਂ ਦੇ ਪੇਟਾਂ ਨੂੰ ਭਰ ਕੇ ਸਾਰਿਆਂ ਦੇ ਜੀਆਂ ਦੀ ਪਾਲਣਾ ਕਰਨ ਵਾਲਾ ਹੈ ਵਾਹਿਗੁਰੂ।
ਵਿਸਰਾਮ ਸ਼ਾਦਨ ਦੇਵੰਤ ਦਾਨੰ,
ਵਿਸਰਾਮ ਕਰਨ ਵਾਸਤੇ, ਟਿਕਾਅ ਵਾਸਤੇ, ਟਿਕਣ ਵਾਸਤੇ ਧਰਤੀ ਦਿੱਤੀ ਹੈ, ਕਰ ਦਿੱਤੇ ਨੇ ਆਰਾਮ ਕਰਨ ਵਾਸਤੇ, ਫਿਰ ਸ਼ਾਦਨ ਸਾਡੇ ਸਰੀਰ ਨੂੰ ਢੱਕਣ ਵਾਸਤੇ ਬਸਤਰ ਦਿੱਤੇ ਨੇ, ਸੋਹਣੇ ਬਣਾਏ ਨੇ ਪਰਮੇਸ਼ਰ ਨੇ ਆਪ। ਜੇ ਬਸਤਰ ਪੈਦਾ ਹੀ ਨਹੀਂ ਕਰਦਾ, ਇਹ ਸਿਰਕ ਤੇ ਬਾਹਾਂ ਆਦਿ ਪੈਦਾ ਹੀ ਨਹੀਂ ਕਰਦਾ, ਕਿੱਥੋਂ ਸਰੀਰ ਢੱਕ ਲੈਣੇ ਸੀ। ਸੋ ਇਹ ਜਿਹੜੇ ਸ਼ਾਦਨ ਬਸਤਰ ਆਦਿਕ ਨੇ, ਇਹ ਵੀ ਸਾਡੇ ਸਰੀਰ ਨੂੰ ਢੱਕਣ ਵਾਸਤੇ ਵਾਹਿਗੁਰੂ ਨੇ ਦਾਲ ਹੀ ਕਿਰਪਾ ਕਰਕੇ ਦਿੱਤਾ ਹੈ ਆਪ।
ਸਿਰਜੰਤ ਰਤਨ ਜਨਮ,
ਇਹ ਸਿਰਜ ਦਿੱਤਾ, ਰਜ ਦਿੱਤਾ ਸਾਡਾ ਰਤਨ ਵਰਗਾ ਅਮੋਲ ਜਨਮ। ਅਸੀਂ ਭਾਵੇਂ ਵਿਸ਼ੇ ਵਿਕਾਰਾਂ ਨੂੰ ਤੇ ਕੱਖਾਂ ਵਿੱਚ ਇਹਨੂੰ ਰੋੜੀ ਜਾਈਏ, ਇਹ ਤਾਂ ਨਾ ਸਾਡੀ ਗਲਤੀ, ਪਰ ਰਤਨ ਵਰਗਾ ਅਮੋਲਕ ਮਨੁੱਖਾ ਜਨਮ ਵਾਹਿਗੁਰੂ ਕਿਰਪਾ ਕਰਕੇ ਤੂੰ ਦੇ ਦਿੱਤਾ, ਆਪਣੀ ਭਾਵ ਭਗਤੀ ਵਾਸਤੇ, ਸਿਮਰ ਭਜਨ ਕਰਕੇ ਮੁਕਤ ਹੋਣ ਵਾਸਤੇ।
ਅਤਰ ਚੇਤਨ,
ਸੋ ਉਹ ਚੇਤਨ ਸਰੂਪ ਜਿਹੜਾ ਹੈ ਉਹਨੇ ਚਾਤੁਰਤਾ ਵੀ ਦਿੱਤੀ ਹੈ ਬੋਲਣ ਦੀ ਸਮਝ ਵੀ, ਸੋ ਅਕਲ ਵੀ ਦਿੱਤੀ ਹੈ, ਬੁੱਧੀ ਵੀ ਦਿੱਤੀ ਹੈ, ਚਾਤੁਰਤਾ ਵੀ ਦਿੱਤੀ ਹੈ। ਉਹ ਜਿਹੜਾ ਚੇਤਨ ਸਰੂਪ ਹੈ ਨਾ ਵਾਹਿਗੁਰੂ, ਉਹ ਬੜਾ ਚਤੁਰ ਸਿਆਣਾ ਹੈ ਆਪ, ਉਹਨੇ ਇਹ ਰਤਨ ਵਰਗਾ ਅਮੋਲਕ ਜਨਮ ਸਾਨੂੰ ਕਿਰਪਾ ਕਰਕੇ ਬਖਸ਼ਿਆ ਹੈ।
ਪੰਤ ਸੁਖ ਆਨੰਦ ਪ੍ਰਸਾਦ ਹੈ,
ਉਸ ਦੀ ਪ੍ਰਸਾਦ ਕਿਰਪਾ ਕਰਕੇ ਪਾਤਸ਼ਾਹ ਕਰਕੇ ਵਰਤ ਰਿਹਾ ਹੈ ਸੁਖ, ਬੜਾ ਭਾਰੀ ਆਨੰਦ, ਵਾਹਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਸੁਖ ਵਿੱਚ ਵਰਤਦੇ ਆ, ਆਨੰਦ ਦੀ ਪ੍ਰਾਪਤੀ ਹੋ ਰਹੀ ਹੈ।
ਸਿਮਰੰਤ ਨਾਨਕ ਹਰ ਹਰ,
ਜੋ ਸਿਮਰਨ ਕਰਦੇ ਨੇ ਵਾਹਿਗੁਰੂ ਪਰਮੇਸ਼ਰ ਦਾ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਦੁੱਖਾਂ ਦੇ ਹਾਰ ਹਾਰੀ ਦਾ ਸਿਮਰਨ ਕਰਦੇ ਹਨ ਰੱਬ ਦੇ ਪਿਆਰੇ।
ਅਨਿਤ ਰਚਨਾ ਨਿਰਮੋਹਤੇ,
ਸੋ ਅਨਿਤ ਜਿਹੜੀ ਨਹੀਂ ਨਿਤ ਰਹਿਣ ਵਾਲੀ ਰਚਨਾ ਸੰਸਾਰ ਦੀ, ਨਿਰਮੋਹ ਤੇ ਉਹ ਜਿਹੜੇ ਰੱਬ ਦੇ ਪਿਆਰੇ ਨੇ ਨਾ, ਪਰਮੇਸ਼ਰ ਦੇ ਪਿਆਰੇ, ਉਹ ਨਿਰਮੋਹ ਰਹਿੰਦੇ ਨੇ। ਇਹ ਦੁਨੀਆਂ ਦੀ ਜਿੰਨੀ ਰਚਨਾ ਹੈ, ਆਪਣੇ ਧੀਆਂ ਪੁੱਤਰ ਸੰਬੰਧੀ ਬਾਕੀ ਮਿੱਤਰ ਦੋਸਤ ਸਭ ਸੰਸਾਰ ਜਿੰਨੇ ਪਦਾਰਥ ਨੇ, ਇਹਦੇ ਵਿੱਚ ਮੋਹ ਨਹੀਂ ਕਰਦੇ। ਰੱਬ ਦੇ ਪਿਆਰਿਆਂ ਦੀ ਇਹ ਨਿਸ਼ਾਨੀ ਹੈ, ਬੀਸਾ ਸਭ ਮੈਂ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ, ਸਾਰਿਆਂ ਵਿੱਚ ਤੁਰਦੇ ਫਿਰਦੇ ਬਹਿੰਦੇ ਵਿਹਾਰ ਕਰਦੇ ਦਿਸਦੇ ਨੇ, ਪਰ ਉਹ ਧਿਆਨ ਹਿਰਦੇ ਵਿੱਚ ਵਾਹਿਗੁਰੂ ਦਾ ਕਰਦੇ ਨੇ, ਸੁਰਤ ਉਹਨਾਂ ਨੇ ਵਾਹਿਗੁਰੂ ਵਿੱਚ ਜੋੜੀ ਹੋਈ ਹੈ। ਸੋ ਨਿਰਲੇਪ ਰਹਿੰਦੇ ਹਨ, ਜਿਵੇਂ ਕਮਲ ਜਲ ਵਿੱਚ ਨਿਰਲੇਪ ਰਹਿੰਦਾ ਹੈ, ਜਿਵੇਂ ਮੁਰਗਾਬੀ ਜਲ ਦੇ ਵਿੱਚ ਨਿਰਲੇਪ ਰਹਿੰਦੀ ਹੈ, ਕਿ ਉਹ ਨਾਸਵੰਤ ਜਿਹੜੀ ਰਚਨਾ ਹੈ, ਜਿਹੜੀ ਨਿਤ ਨਹੀਂ ਰਹਿਣੀ, ਸਦਾ ਕਾਇਮ ਨਹੀਂ ਰਹਿਣੀ, ਇਹਦੇ ਮੋਹ ਤੋਂ ਰਹਿਤ ਹੋ ਕੇ ਰਹਿੰਦੇ ਹਨ, ਨਿਰਮੋਹ ਹੋ ਕੇ ਰਹਿੰਦੇ ਨੇ, ਇਹ ਰੱਬ ਦੇ ਪਿਆਰੇ ਸਿਮਰਨ ਭਜਨ ਕਰਦੇ ਹੋਏ।
ਦਾਨੰ ਪਰ ਪੂਰਬੇਣ,
ਸੋ ਰਾਜਿਆਂ ਦੇ ਬਾਰੇ ਪੁੱਛਿਆ, ਕਹਿੰਦੇ ਭਾਈ ਦਾਨੰ ਪਰਾ ਪੂਰਬੇਣ, ਦਾਨ ਦਿੱਤਾ ਜਿਨ੍ਹਾਂ ਨੇ ਬੜਾ ਵੱਡਾ ਭਾਰੀ ਉੱਤਮ ਕ੍ਰਿਸ਼ਟ ਪੂਰਬੇਣ ਪੂਰਬਲੇ ਜਨਮਾਂ ਦੇ ਪਹਿਲੇ ਜਨਮਾਂ ਦੇ ਜਿਨ੍ਹਾਂ ਨੇ ਵੱਡੇ ਭਾਰੀ ਉੱਚੀ ਉੱਚੀ ਦਾਨ ਦਿੱਤੇ ਨੇ ਜਿਨ੍ਹਾਂ ਨੇ ਸਾਇੰਸ ਮਹਾਸ਼ਰੇ ਸਭ ਕੀਤਾ ਹੈ
ਚੰਤੇ
ਮਹੀ ਪਤੇ ਉਹ ਕੁਚੰਤੇ ਭੋਗਦੇ ਨੇ ਰਾਜ ਮਹੀ ਧਰਤੀ ਦੇ ਪਤੇ ਰਾਜੇ ਬਣੇ ਜਿਨ੍ਹਾਂ ਨੇ ਸਹਿਤ ਵਾਸਕਾਂ ਨੇ ਕੀਤਾ ਪਾਪ ਤੇ ਜਿਨ੍ਹਾਂ ਨੇ ਵੱਡਾ ਭਾਰੀ ਦਾਨ ਦਿੱਤਾ ਪੂਰਵ ਦੇ ਜਨਮਾਂ ਦੇ ਵਿਚ ਉਹ ਧਰਤੀ ਦੇ ਪਤੀ ਰਾਜੇ ਬਣ ਕੇ ਉਹ ਰਾਜ ਭੋਗਣਾ ਕਰਦੇ ਹਨ। ਅਕਬਰ ਨੇ ਪੁੱਛਿਆ ਜੋਤਸ਼ੀ ਤੋਂ ਕਿ ਮੈਂ ਕਿਹੜੇ ਬਣਿਆ ਪਾਤਸ਼ਾਹ ਵੱਡਾ, ਉਹਨੇ ਦੱਸ ਦਿੱਤਾ ਕਹਿਣ ਲੱਗੇ ਕੁਰਕਸ਼ੇਤਰ ਤੇ ਕਹਿੰਦੇ ਜਦੋਂ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਉਸ ਮੌਕੇ ਲੋਕੀ ਬੜਾ ਦਾਨ ਕਰਦੇ ਸਨ ਤੇ ਸਰਬਸਤਾਨ ਦੀ ਬੜੀ ਮਹਾਨਤਾ ਦੱਸ ਰਹੇ ਸਨ। ਉਸ ਮੌਕੇ ਤੇਰੇ ਚਿੱਤ ਵਿਚ ਖਿਆਲ ਆਇਆ ਕਿ ਮੈਂ ਵੀ ਦਾਨ ਕਰਾਂ ਕੁਛ, ਔਰ ਤੇਰੇ ਕੋਲ ਕੁਛ ਨਹੀਂ ਸੀ, ਤੂੰ ਗਰੀਬ ਸੀ, ਤੇਰੇ ਹੱਥ ਵਿਚ ਤੰਗੜੀ ਤੇ ਰੰਬਾ ਸੀ, ਤੂੰ ਘਾਹ ਖੋਦ ਕੇ ਲਿਆ ਕੇ ਵੇਚ ਕੇ ਗੁਜ਼ਾਰਾ ਕਰਦਾ ਸੀ, ਬੜਾ ਗਰੀਬ ਸੀ, ਤੂੰ ਖਿਆਲ ਕੀਤਾ ਕਿ ਜੋ ਕੋਲ ਆ ਇਹੀ ਦੇ ਦੇਈਏ ਸਰਬਸਤਾਰ ਕਰੀਏ। ਸੋ ਕਹਿੰਦੇ ਕਿ ਤੂੰ ਸਰਬਸਤਾਨ ਦੇ ਦਿੱਤਾ ਉਹ ਤੰਗੜੀ ਤੇ ਰੰਬਾ, ਉਹ ਫੁੱਲ ਤੈਨੂੰ ਲੱਗਾ ਹੈ ਕਿਉਂਕਿ ਉਸ ਮੌਕੇ ਤੂੰ ਸਭ ਕੁਛ ਦਾਨ ਦੇ ਦਿੱਤਾ, ਉਹਦਾ ਸਦਕਾ ਹੈ ਕਿ ਤੂੰ ਪਾਤਸ਼ਾਹ ਬਣਿਆ। ਕਹਿੰਦੇ ਫਿਰ ਅੱਛਾ ਮੈਂ ਮੁਸਲਮਾਨ ਕਿਉਂ ਬਣਿਆ? ਕਹਿੰਦੇ ਮਰਨ ਲੱਗਿਆ ਤੂੰ ਸ਼ਰਾਬ ਪੀਂਦੀ ਸੀ, ਸੋ ਮਰਨ ਲੱਗਿਆ ਜੇ ਸ਼ਰਾਬ ਨਾ ਪੀਂਦੋ ਤਾਂ ਫਿਰ ਪੰਡਿਤ ਬਣ ਕੇ ਤੂੰ ਜੰਮਣਾ ਸੀ, ਸੋ ਇਸ ਵਾਸਤੇ ਤੂੰ ਮੁਸਲਮਾਨ ਬਣਿਆ। ਬੜਾ ਹੈਰਾਨ ਹੋਇਆ ਸੀ, ਪਤਾ ਲੱਗਿਆ ਸੀ ਕਿ ਠੀਕ ਇਹ ਪੂਰਵਰੇ ਗੁਰਨਾ ਦਾ ਸਦਕਾ ਹੈ। ਸੋ ਜਿੰਨਾ ਕਿਸੇ ਨੇ ਤਪ ਕੀਤਾ ਹੋਵੇ ਵਾਸ਼ਨਾ ਸਾਹਿਬ ਪੁੰਨ ਕੀਤਾ ਹੋਵੇ ਉਹਦਾ ਸਦਕਾ ਉਹਦੀ ਹਕੂਮਤ ਸੰਸਾਰ ਵਿਚ ਰਹਿੰਦੀ, ਐਵੇਂ ਨਹੀਂ ਕੋਈ ਬਣ ਜਾਂਦਾ। ਸੋ ਹਜ਼ੂਰ ਕਹਿੰਦੇ ਨੇ ਦਾਨ ਪਰਾ ਪੂਰਬੇਨ, ਪਹਿਲੇ ਪੂਰਬ ਦੇ ਪਹਿਲੇ ਜਨਮ ਜਿਨ੍ਹਾਂ ਨੇ ਪਰਾ ਵੱਡਾ ਭਾਈ ਉੱਚਾ ਦਾਨ ਕੀਤਾ ਹੋਵੇ ਉਹ ਮਹੀ ਪ੍ਰਿਥਵੀ ਦੇ ਫਤਿਹ ਰਾਜੇ ਬਣ ਕਰਕੇ ਰਾਜ ਭੋਗਣਾ ਕਰਦੇ ਹਨ।
ਪ੍ਰੀਤ ਬੁੱਧਿਮ ਮਾਰਤ ਲੋਕ,
ਪਰ ਮਾਤ ਲੋਕ ਵਿਚ ਆ ਕੇ ਉਹਨਾਂ ਦੀ ਬੁੱਧ ਜਿਹੜੀ ਹੈ ਪ੍ਰੀਤ ਉਲਟੀ ਵੀ ਹੋ ਜਾਂਦੀ ਹੈ, ਹੰਕਾਰ ਕਰ ਲੈਂਦੇ ਨੇ ਕਿ ਅਸੀਂ ਰਾਜੇ ਹਾਂ, ਅਸੀਂ ਜਿਵੇਂ ਚਾਹੀਏ ਕਰ ਲਈਏ, ਜਿਵੇਂ ਚਾਹੀਏ ਕਿਸੇ ਨੂੰ ਬੰਨ ਲਈਏ, ਜਿੰਨਾ ਮਰਜ਼ੀ ਕਿਸੇ ਨੂੰ ਮਾਰ ਦੇਈਏ, ਦੁੱਖ ਦੇਈਏ। ਵਿਪਰੀਤ ਬੁੱਧਿ ਹਨ, ਉਹਨਾਂ ਦੀ ਬੁੱਧੀ ਉਲਟ ਹੋ ਜਾਂਦੀ ਹੈ। ਸੋ ਉਹ ਪਰਮੇਸ਼ੁਰ ਦੀ ਪਰਜਾ ਨਹੀਂ ਜਾਣਦੇ। ਸੋ ਪਰਮੇਸ਼ੁਰ ਦੀ ਇਹ ਖਲਕਤ ਦੀ ਇਹ ਖਾਲਕ ਦੀ ਖਲਕਤ ਨਹੀਂ ਜਾਣਦੇ, ਸਗੋਂ ਦੁੱਖ ਦਿੰਦੇ ਹਨ। ਇਸ ਵਾਸਤੇ ਉਲਟੀ ਬੁੱਧੀ ਵਾਲੇ ਮਾਰਤ ਲੋਕ ਲੋਕਾਂ ਨੂੰ ਮਾਰਦੇ ਨੇ, ਤੰਗ ਕਰਦੇ ਹਨ।
ਨਾਨਕ ਚਿਰੰਕਾਲ ਦੁੱਖ ਭੋਗਦੇ,
ਤੇ ਅੰਤ ਨੂੰ ਫਿਰ ਚਿਰਕਾਲ ਬਹੁਤ ਸਮਾਂ ਜਾ ਕੇ ਨਰਕਾਂ ਵਿਚ ਉਹਨਾਂ ਦੁੱਖ ਭੋਗਣਾ ਪੈਂਦਾ ਹੈ, ਇਹ ਉਹਨਾਂ ਦਾ ਅੰਤ ਹੁੰਦਾ ਹੈ। ਤਾਂ ਉਹ ਰਾਜ ਤੇ ਰਾਜੋ ਨਰਕ, ਬਹੁਤ ਸਮਾਂ ਜਾ ਕੇ ਉਹਨਾਂ ਨੂੰ ਨਰਕਾਂ ਵਿਚ ਦੁੱਖ ਭੋਗਣਾ ਪੈਂਦਾ ਹੈ ਜਿਹੜੇ ਕਿ ਉਹ ਜੀਵਾਂ ਨੂੰ ਮਾਰਦੇ ਹਨ। ਸੋ ਭਾਈ ਰਤਨਾਥ ਜੀ ਨੇ ਕਿਹਾ ਹੈ ਕਿ ਜਿਹੜੀ ਇਹ ਖਲਕਤ ਹੈ ਇਹ ਖੁਦਾ ਦੀ ਆਪਣੀ ਬਣਾਈ ਹੋਈ ਹੈ, ਸੋ ਇਹਨੂੰ ਕਦੇ ਦਿਖਾਉਣਾ ਨਹੀਂ ਚਾਹੀਦਾ। ਖਲਕ ਦੁਖੇ ਰਤਨਾਲ ਜੀ ਖਾਲਕ ਤੋਂ ਪੈਦਾ ਹੈ, ਖਲਕ ਖਾਲਕ ਕੀ ਜਾਣ ਕੇ ਖਲਕ ਦੁਖਾਵਾ ਨਾ ਹੈ। ਇਹ ਜਿਹੜੀ ਖਲਕਤ ਹੈ ਨਾ ਇਹ ਪਰਮੇਸ਼ੁਰ ਦੀ ਜਾਣ ਕਰਕੇ ਇਹਨੂੰ ਦੁੱਖ ਨਾ ਦੇਣਾ ਚਾਹੇ, ਦੁੱਖ ਨਾ ਦੇਵੇ। ਜਦੋਂ ਖਲਕ ਦੁਖੇ ਰਤਨਾਲ ਜੀ ਤੇ ਜਦੋਂ ਇਹ ਖਲਕਤ ਦੁਖੀ ਹੁੰਦੀ ਹੈ ਨਾ ਕਿਸੇ ਰਾਜੇ ਦੇ ਕੋਲੋਂ ਕਿਸੇ ਹਕੂਮਤ ਵਾਲੇ ਪਾਸੋਂ, ਤਾਂ ਖਾਲਕ ਤੋਂ ਪੇਤਾ ਹੈ, ਜਿਹੜਾ ਇਹ ਸ੍ਰਿਸ਼ਟੀ ਦਾ ਮਾਲਕ ਹੈ ਵਾਹਿਗੁਰੂ ਹੈ, ਉਹ ਉਹਦੇ ਨਾਲ ਨਾਰਾਜ਼ ਹੋ ਜਾਂਦਾ। ਇਹ ਦਸੋ ਪਾਤਸ਼ਾਹ ਦੇ ਬੱਚੇ ਨੇ ਜਦੋਂ ਨਾਰਾਜ਼ ਹੋ ਜਾਂਦਾ ਫਿਰ ਨਰਕਾਂ ਵਿਚ ਪਾਉਂਦਾ ਹੈ, ਫਿਰ ਬਹੁਤ ਚਿਰ ਕਾਲ ਤੱਕ ਉਹਨਾਂ ਨੂੰ ਦੁੱਖ ਭੋਗਣਾ ਪੈਂਦਾ ਹੈ। ਇਹ ਹਾਲਤ ਹੁੰਦੀ ਹੈ ਕਿ ਇਹ ਜਿਹੜਾ ਸੱਤਾਂ ਸਮੁੰਦਰਾਂ ਦਾ ਪਾਣੀ ਹੈ, ਇੱਕ ਐਸੀ ਜਗ੍ਹਾ ਜਿਹਨੂੰ ਗੜਾਰ ਕਹਿੰਦੇ ਨੇ, ਗੜਾਰ ਪਾਣੀ ਦੀ ਬੂੰਦ ਪਾਈ ਝਾਟੋ ਪੈ ਕੇ ਸੜ ਜਾਂਦੀ ਹੈ, ਇਸੇ ਤਰ੍ਹਾਂ ਇਹ ਸੱਤਾਂ ਹੀ ਸਮੁੰਦਰਾਂ ਦਾ ਪਾਣੀ ਸੜ ਰਿਹਾ। ਕਹਿੰਦੇ ਕਿ ਉੱਥੇ ਕਿਉਂ ਐਸੀ ਅਗਨੀ ਤੇਜ ਹੈ? ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਪਾਪੀ ਰਾਜੇ ਨੇ, ਵਜ਼ੀਰ ਨੇ, ਅਹਿਲਕਾਰ ਨੇ, ਇਸ ਨੂੰ ਦੁੱਖ ਦੇ ਕੇ ਕੁੱਟ ਕੁੱਟ ਕੇ ਵੱਡੀਆਂ ਲਾਉਣ ਵਾਲੇ, ਤੰਗ ਕਰਨ ਵਾਲੇ, ਜ਼ਾਲਮਾਂ ਨੇ ਜਿਹੜੇ ਸਿਰਦੇ ਨੇ, ਤੇ ਉਹ ਉੱਥੇ ਬਾਲਣ ਦੀ ਥਾਂ ਤੇ ਮਾਰੇ ਜਾਂਦੇ, ਤਾਂ ਉਹ ਅੱਗ ਬਣੀ ਅਫਸ਼ ਵਾਲੀ ਹੈ। ਸੋ ਇੰਨਾ ਦੁੱਖ ਇਹਨਾਂ ਲੋਕਾਂ ਦਿੱਤਾ ਜਾਂਦਾ, ਵੱਡੇ ਪਾਪੀ ਬਣਾ ਕੇ ਸਾਰੇ ਜਾਂਦੇ ਹਨ, ਨਰਕਾਂ ਵਿਚ ਪਾਏ ਜਾਂਦੇ ਹਨ। ਜਿਵੇਂ ਵੱਡਾ ਭਾਰੀ ਰੁੱਖ ਭੋਗਣਾ ਪਿਆ ਸੀ ਜਿਉਂਦੇ ਨੂੰ ਨਰੰਗੇ ਨੂੰ, ਜਦੋਂ ਇਹ ਮਰਨ ਲੱਗਾ ਔਰੰਗਜ਼ੇਬ, ਹੁਣ ਇਹ ਚਿੱਠੀ ਲਿਖੀ ਸੀ ਬਹਾਦਰ ਸ਼ਾਹ ਆਪਣੇ ਪੁੱਤਰ ਨੂੰ, ਕਹਿਣ ਲੱਗਾ ਪੁੱਤਰ ਉਹ ਜਿਹੜੇ ਮੈਂ ਕੀਤੇ ਪਾਪ ਸਨ ਉਹ ਬੜੀ ਡਰਾਉਣੀ ਸ਼ਕਲ ਬਣਾ ਕੇ ਮੇਰੇ ਹੁਣੇ ਡਰਾ ਰਹੇ ਨੇ, ਮੈਨੂੰ ਜਲ ਦੋਸਤ ਭਗਤ ਕੇ ਲਿਜਾਣਗੇ, ਬੇਸ਼ਤ ਕਿੱਥੇ ਦੋਸਤਾਂ ਵਿਚ ਪਵਾਂਗਾ, ਉਹ ਦੋਸਤਾਂ ਦੀ ਅੱਗ ਜਿਹਨੇ ਮੈਨੂੰ ਸਾੜਨਾ ਉਹ ਹੁਣੇ ਹੀ ਉਹਦਾ ਸੀਖ ਆ ਰਿਹਾ ਹੈ। ਮੈਂ ਜਿਹੜਾ ਭੋਜਨ ਖਾਂਦਾ ਉਹ ਵਿਸ਼ਟਾ ਬਣ ਕੇ ਮੇਰੇ ਮੂੰਹ ਥਾਰੇ ਹੁਣ ਬਾਹਰ ਨਿਕਲਦਾ ਹੈ। ਇਹ ਆਦਤ ਹੋ ਗਈ ਹੈ, ਉਹ ਮੈਨੂੰ ਦੋਸਤ ਦੀ ਅੱਤ ਹੁਣੇ ਸਾੜ ਰਹੀ ਹੈ। ਸੋ ਮੈਨੂੰ ਪਤਾ ਲੱਗ ਰਿਹਾ ਉਹ ਕਿਸੇ ਪਾਸ ਉਹ ਮੇਰੀ ਅੱਖਾਂ ਦੇ ਅੱਗੇ ਵੀ ਲੰਘ ਰਹੇ ਨੇ। ਜਿਵੇਂ ਮੈਂ ਸ਼ਰਬਤ ਵਰਗੇ ਫਕੀਰਾਂ ਨੂੰ ਮਾਰਿਆ ਤੇ ਗੁਨਾਹਾਂ ਨੂੰ ਸ਼ਹੀਦ ਕੀਤਾ, ਜਿਵੇਂ ਮੈਂ ਆਪਣੇ ਸਕੇ ਪਿਓ ਤੇ ਭਰਾਵਾਂ ਨੂੰ ਮਾਰਿਆ ਸੀ, ਮੈਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਧਰਮੀ ਸਤਨਾ ਤੇ ਜਿਵੇਂ ਜ਼ਾਲਮਾਂ ਦਾ ਵਾਰ ਕੀਤਾ। ਸੋ ਉਹ ਧਰਮ ਦਾ ਦਾਈਆ ਨੇ ਜਿਨ੍ਹਾਂ ਨੇ ਛੱਡਿਆ ਤੇ ਧਰਮ ਦੀ ਰਾਖੀ ਕਰਕੇ ਵਿਖਾ ਦਿੱਤੀ, ਜੋ ਮੇਰੇ ਦਿਲ ਚ ਸਕੀਮਾਂ ਸਨ ਸਭ ਉਹਨਾਂ ਨੇ ਫੇਲ ਕਰ ਦਿੱਤੀਆਂ। ਮੇਰਾ ਖਿਆਲ ਸੀ ਮੈਂ ਸਭ ਨੂੰ ਤੁਰਕ ਬਣਾਵਾਂਗਾ, ਮੈਂ ਤਿਲਕ ਜਮੀਨ ਸਾਰਿਆਂ ਦੇ ਨਾਂ ਦੇਣੇ ਨੇ, ਦੁਆਲੇ ਸ਼ੁਆਲੇ ਮੰਦਰ ਢਾ ਦੇਣੇ ਨੇ, ਵੇਦ ਪੁਰਾਣ ਸਿਮਰਤੀਆਂ ਸ਼ਾਸਤਰ ਦੀ ਕਥਾ ਬੰਦ ਕਰ ਦੇਣੀ ਹੈ, ਅਜੀਬ ਪ੍ਰੇਮ ਜਮੂਨ ਤੇ ਪੁਰਾਣ ਇਹ ਕੇਵਲ ਪੜ੍ਹਾਵਾਂਗਾ, ਨਮਾਜ਼ਾਂ ਤੇ ਕਲਵੇ ਤਲੇ ਦੇ ਰਸੇਲੇ ਤੇ ਮੱਕੇ ਦੇ ਹੱਜ ਹੋਣਗੇ। ਪਰ ਉਹ ਜੋ ਮੇਰੇ ਚਿੱਤ ਵਿਚ ਇਹ ਸੰਕਲਪ ਸੀ ਉਹ ਸਭ ਮੇਰੇ ਅਧੂਰੇ ਰਹਿ ਗਿਆ। ਉਹ ਉਹਨਾਂ ਦੇ ਨਾਲ ਦੇ ਅਮਰ ਹੋ ਗਿਆ, ਪਰ ਉਹ ਕੀਤਾ ਹੋਇਆ ਪਾਪ ਉਹ ਮੇਰੇ ਸਾਹਮਣੇ ਆ ਰਿਹਾ ਹੈ। ਉਹ ਦੋਸਤ ਦੀ ਅੱਗ ਮੈਨੂੰ ਜਿਉਂਦੇ ਨੂੰ ਸਾੜ ਰਹੀ ਹੈ, ਪਤਾ ਨੀ ਕੀ ਹਾਲਤ ਹੋਵੇਗੀ ਮੇਰੀ। ਆਪ ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਇਹ ਚਿੱਠੀ ਬਹਾਦਰ ਸ਼ਾਹ ਨੂੰ ਲਿਖੀ ਹੈ ਫਾਰਸੀ ਵਿਚ। ਸੋ ਬੜਾ ਭਾਰੀ ਸਮਾਂ ਉਹਨਾਂ ਨੂੰ ਦੁੱਖ ਭੋਗਣਾ ਪੈਂਦਾ ਹੈ। ਦਾਰਾਸ਼ ਕੋ ਸ਼ਰਨ ਪਿਆ ਸੀ ਗੁਰੂ ਕੀ। ਸੋ ਹਜ਼ੂਰ ਨੇ ਕਿਹਾ ਜੇ ਚੌਰਾ ਤਾਂ ਰਾਜ ਦੇਗੇ, ਕਹਿਣ ਲੱਗਾ ਜੀ ਦੁਨਿਆਵੀ ਰਾਜ ਨਾਸ਼ਵੰਤ ਹੈ, ਬਿਸ਼ਤ ਵਿੱਚ ਹੀ ਬਖਸ਼ਿਸ਼ ਕਰੋ। ਹਜ਼ੂਰ ਨੇ ਕਿਹਾ ਚੰਗਾ ਫਿਰ ਬਿਸ਼ਤ ਦਾ ਰਾਜ ਬਖਸ਼ਿਆ। ਔਰੰਗਾ ਕਹਿਣ ਲੱਗਾ ਕਿਹੜਾ ਰਾਜ ਦਿੱਤਾ ਸਤਵੇਂ ਪਾਤਸ਼ਾਹ ਜੀ ਤੁਸੀਂ? ਮਹਾਰਾਜ ਕਹਿਣ ਲੱਗੇ ਰਾਤ ਨੂੰ ਸੌਣ ਲੱਗਾ ਯਾਦ ਕਰਕੇ ਸਾਨੂੰ ਆਪਣੇ ਭਰਾ ਨੂੰ ਦਾਰਾਸ਼ ਨੂੰ, ਜਦੋਂ ਇਹ ਰਾਤ ਸੁਪਨੇ ਵਿੱਚ ਰਾਤ ਤੇ ਯਾਦ ਕਰਕੇ ਸੁੱਤਾ ਸੁਪਨਾ ਆਇਆ, ਦੇਖਿਆ ਕਿ ਬਿਸ਼ਤ ਵਿੱਚ ਦਾਰਾਸ਼ ਕੋ ਜਿਹੜਾ ਹੈ ਉਹ ਬਿਸ਼ਤ ਦਾ ਰਾਜਾ ਬਣਿਆ ਬੈਠਾ ਹੈ, ਜਾਂ ਸਵਰਗ ਦਾ ਰਾਜਾ ਹੋਵੇ ਕਿੰਦਰ, ਸਾਰਿਆਂ ਤੇ ਉਸ ਦਾ ਹੁਕਮ ਚੱਲ ਰਿਹਾ ਹੈ। ਸੋ ਬੜੀ ਸੋਹਣੀ ਸਭਾ ਚੜ੍ਹਦੀ ਕਲਾ ਹੈ। ਸੋ ਇਹ ਵੇਖ ਕੇ ਹੈਰਾਨ ਹੋਇਆ, ਫਿਰ ਇਹ ਵੇਖਣ ਲੱਗਾ ਕਿ ਮੇਰੀ ਹਾਲਤ ਕੀ ਹੋਵੇਗੀ, ਮਨ ਸੰਭਾਲ ਇਹ ਭੰਗੀ ਹੈ, ਵਿਸ਼ਟਾ ਦੀ ਟੋਕਰੀ ਨੇ ਸਿਰ ਤੇ ਚੱਕੀ ਹੋਈ ਹੈ, ਮੀਂਹ ਪੈ ਰਿਹਾ ਹੈ, ਉਹ ਵਿਸ਼ਟਾ ਚੋਰ ਚੋਰ ਕੇ ਉਹਦੇ ਮੂੰਹ ਤੇ ਪੈ ਰਿਹਾ। ਸੋ ਫਿਰ ਉਹ ਥੱਲੇ ਜਦੋਂ ਪੈਰਾਂ ਵਿਚ ਡਿੱਗਾ ਵਿਸ਼ਟਾ, ਜਿਹੜਾ ਪੈਰ ਤਿਲਕ ਗਿਆ, ਉਹ ਸਾਰੀ ਟੋਕਰੀ ਵਿਸ਼ਟਾ ਦੀ ਉਹਦੇ ਮੂੰਹ ਤੇ ਡਿੱਗੀ। ਕਹਿੰਦੇ ਨੂੰ ਫਿਰ ਬੜਾ ਚੀ ਚੜਾਇਆ ਤੇ ਇਹਨੂੰ ਜਾਗ ਆ ਗਈ, ਉੱਠ ਕੇ ਬੜੀਆਂ ਪੁਰਣੀਆਂ ਕਰੇ, ਬੁਜੁਰਗ ਕਰੇ ਕਿ ਮੇਰੇ ਨਾਲ ਕੀ ਹਾਲਤ ਹੋਈ। ਸੋ ਇਹ ਹਾਲਤ ਹੈ ਪਾਪੀ ਲੋਕਾਂ ਦੀ ਪ੍ਰਮੋਕ ਵਿਚ, ਜਿਹੜੇ ਪਰਮੇਸ਼ਰ ਦੀ ਖਲਕ ਤੋਂ ਦੁੱਖ ਦੇਣ ਵਾਲੇ ਨੇ, ਅੰਤਰੂ ਬੜਾ ਹੀ ਭਾਰੀ ਦੁੱਖ ਉਹਨਾਂ ਲੋਕਾਂ ਨੂੰ ਭੋਗਣਾ ਪੈਂਦਾ ਹੈ।
ਗੋਬਿੰਦ
ਹੁਣ ਹਜ਼ੂਰ ਸੱਚੇ ਪਾਤਸ਼ਾਹ ਅਗਲਾ ਸ਼ਲੋਕ ਫਰਮਾਉਂਦੇ ਨੇ, ਭਾਈ ਉਹ ਵਿਰਥਾ ਖਾਲੀ ਨੇ, ਅਨੁਗ੍ਰਹਿ ਜਿਹੜੀ ਕਿਰਪਾ ਹੈ ਗੋਬਿੰਦ ਪਰਮੇਸ਼ਰ ਦੀ ਉਹ ਦਿੱਤੀ। ਸੋ ਉਹ ਵਾਹਿਗੁਰੂ ਦੀ ਕਿਰਪਾ ਤੋਂ ਖਾਲੀ ਨੇ। ਕੌਣ ਲੋਕ
ਜਸ ਸਿਮਰਨ ਹਿਰਦੰਤਰ,
ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੋ ਜਸ ਸਿਮਰਨ ਹਿਰਦੰਤਰ ਹੈ। ਸੋ ਜਿਹੜੇ ਵਾਹਿਗੁਰੂ ਦੇ ਜਸ ਕਰਨ ਵੱਲੋਂ ਤੇ ਸਿਮਰਨ ਵੱਲੋਂ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਫਰਕ ਹੈ, ਅੰਤਰਾ ਹੈ, ਭਾਵ ਜਿਹੜੇ ਨਹੀਂ ਭਜਨ ਕਰਦੇ, ਸਿਮਰਨ ਨਹੀਂ ਕਰਦੇ, ਕੀਰਤਨ ਨਹੀਂ ਕਰਦੇ, ਉਹ ਵਾਹਿਗੁਰੂ ਦੀ ਕਿਰਪਾ ਤੋਂ ਖਾਲੀ ਹਨ, ਗ੍ਰੰਥਾਂ ਨਾਮ ਖਾਲੀ ਹਨ। ਭਾਵੇਂ ਕਿੰਨੇ ਸ਼ਾਹਕਾਰ ਬਣ ਜਾਣ, ਕਿੰਨੇ ਵਧੀਆ ਵਿਦਵਾਨ ਬਣ ਜਾਣ, ਸਾਇੰਸਦਾਨ ਕਰੋੜਦਾਨ ਜਿੰਨੇ ਮਰਜ਼ੀ ਬਣ ਜਾਣ, ਜੇ ਵਾਹਿਗੁਰੂ ਦਾ ਜਸ ਨਹੀਂ, ਵਾਹਿਗੁਰੂ ਦਾ ਕੀਰਤਨ ਨਹੀਂ ਕਰਦੇ, ਹਿਰਦੇ ਵਿਚ ਸਿਮਰਨ ਨਹੀਂ ਕਰਦੇ, ਜਿਨ੍ਹਾਂ ਦੇ ਹਿਰਦੇ ਅੰਦਰ ਫਰਕ ਹੈ, ਦਿਲੋਂ ਅੰਤਰ ਹੈ, ਫਰਕ ਹੈ ਜਿਨ੍ਹਾਂ ਦੇ ਅੰਦਰ, ਸੋ ਜਿਹੜੇ ਨਹੀਂ ਵਾਹਿਗੁਰੂ ਨੂੰ ਚੇਤੇ ਕਰਦੇ, ਸੋ ਉਹ ਵਾਹਿਗੁਰੂ ਦੀ ਕਿਰਪਾ ਤੋਂ ਖਾਲੀ ਹਨ।
ਆਰੋਗਿਆਂ ਬਹਾਰੋਗਿਆਂ,
ਭਾਵੇਂ ਉਹ ਬਾਹਰੋਂ ਵੇਖਣ ਨੂੰ ਬੜੇ ਅਰੋਗ ਨੇ, ਉਹਨਾਂ ਦਾ ਸਰੀਰ ਬੜਾ ਅਰੋਗ ਹੈ, ਪਰ ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਬੜਾ ਭਾਰੀ ਰੋਗ ਲੱਗਾ ਹੋਇਆ ਜੀ। ਹਮੈ ਦਾ ਸਭ ਤੋਂ ਵੱਡਾ ਰੋਗ ਹੈ, ਸੋ ਹਮੈ ਦੀਰਘ ਰੋਗ ਹੈ, ਸਭ ਤੋਂ ਵੱਡਾ ਹਮੈ ਦਾ ਰੋਗ ਹੋਣ ਕਰਕੇ 84 ਦਾ ਗੇੜਾ ਗੜ ਪਵੇਗਾ, ਅੰਦਰੋਂ ਚਿੰਤਾ ਦਾ ਰੋਗ ਹੋਵੇਗਾ, ਵੱਡੇ ਵੱਡੇ ਜੋ ਦਿਸ ਹੈ ਲੋਕ ਕਿਰਪਾ ਜਾਂਦਾ ਚਿੰਤਾ ਰੋਗ, ਬਾਹਰੋਂ ਵੇਖਣ ਮਤਾ ਖਿਆਲ ਕਰੋ ਕਿ ਉਹ ਅਰੋਗ ਨੇ, ਪਰ ਉਹਨਾਂ ਦੇ ਅੰਦਰ ਵੱਡਾ ਭਾਰੀ ਹੰਕਾਰ ਦਾ ਤੇ ਚਿੰਤਾ ਦਾ ਰੋਗ ਹੈ, ਬਾਹਰੋਂ ਵੇਖਣ ਅਰੋਗ ਦਿਸਦੇ ਹੋਏ ਵੀ ਵੱਡੇ ਰੋਗੀ ਹਨ।
ਸਿਮਰਤੇ ਕਰੁਣਾ ਮਿਆ ਹੈ,
ਕਰੁਣਾ ਮਾਇਆ ਹੈ, ਜਿਹੜਾ ਕਿਰਪਾਲੂ ਸਰੂਪ ਹੈ ਵਾਹਿਗੁਰੂ, ਉਹਦੇ ਸਿਮਰਨ ਤੋਂ ਜਿਹੜੇ ਦੁਰਹਿਤ ਹਨ, ਜਿਹੜੇ ਉਸ ਦਾ ਸਿਮਰਨ ਲਈ ਨਾ ਕਰਦੇ ਵਾਹਿਗੁਰੂ ਦਾ, ਉਹ ਤੇ ਸਿਮਰਨ ਤੋਂ ਜਿਹੜੇ ਬਿਨਾਂ ਨੇ, ਸੋ ਉਹ ਵਾਹਿਗੁਰੂ ਦੀ ਕਿਰਪਾ ਤੋਂ ਰਹਿਤ ਹਨ, ਉਹਨਾਂ ਤੇ ਕਦੇ ਵੀ ਵਾਹਿਗੁਰੂ ਦੀ ਕਿਰਪਾ ਨਾ ਮਿਲੇ। ਸੋ ਗੁਰੂ ਕੇ ਪਿਆਰੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਹੁੰਦੇ ਅੰਦਰ, ਉਹਨਾਂ ਤੇ ਕਿਰਪਾ ਸ਼ੀਸ਼ਾ ਆਰੰਭ ਤੋਂ
ਬਿਰਥਾ ਅਨੁਗ੍ਰਹ ਗੋਬਿੰਦ।
ਸੋ